है परना।
दिन पाछे गुर पिता तुहारे पए पूज बिदते जग सारे।
परम सत्कार योग सतगुरां दी साजी नवाजी साध संगत मन बिरती नूं होर एकाग्र करन लई रसना नूं पवित्र करन वास्ते सब एक वार गज के कहो धन श्री सतगुरु तेग बहादुर सच्चे पातशाह जी। मौके दे मालक हाजरा हजूर ठंडी मूरत चौर छत्र दे वाली कलयुग दे रहबर जिन्हां दे चरणां दा आसरा लैके भव सागर तों पार जाना सब एक वार गज के कहो धन श्री सतगुरु दे सिंह सच्चे पातशाह जी। आप जी ने कल सरवण कीता सी गुरु गोबिंद सिंह पातशाह बचपन विच गोबिंद राय जी दे रूप विच माता गुजरी जी दी गोदी विच बैठे हन। सामने उन्हां दे दादी जी माता नानकी जी बैठे हन। दोवें मातावां बड़े प्यार नाल बड़े स्नेह नाल बड़े लाड प्यार नाल अते बहुत दायित्व दे नाल एक फर्ज समझदिया होया भी गोबिंद राय जी नूं उन्हां दा इतिहास पिछोकड़ पिता पितामा दियां कहानियां अते पंजाब विच जो गुरु साहिबान होए जो जो उन्हां पर उपकार कीते मनुखता दे भले वास्ते संसार दे भले वास्ते भुली भटकी लुकाई नूं किवें रस्ते ते पाया किवें सच दा परचम उन्हां ने लहराया किवें उन्हां ने सच दी मशाल नूं जगदिया रखिया भावें अपना खून भी क्यों ना पाउणा पै गया। उस सच दी मशाल नूं जगदिया रखण वास्ते केड़ियां केड़ियां कठिनाइयां आईयां केड़ियां केड़ियां मुसीबतां आईयां केड़े केड़े विरोध आए ते अड़चना आईया ते उन्हां दा किवें सामना कीता अते फिर भी सच नूं ना त्यागया। ए सारियां कथा कहानियां माता नानकी जी गोबिंद राय नूं दसदे पए हन कि गुरु नानक पातशाह जी दा घर है गुरु नानक देव महाराज जी दा दर है जिहदे उत्ते कदी गुरु नानक देव पातशाह विराजदे सन ओही तख्त गुरु अंगद देव पातशाह जी नूं सहाया। फिर सोढ़ियां दे कोल ए जड़ी गुरगद्दी सी ए बख्शिश होई उन्हां सोढ़ियां दे कोल विच ही ए बेटा तूं जन्म लिया। ए गल्लां सारियां गुरमुख प्यारियो माता जी गोबिंद राय जी नूं दसदे पए ने कि किवें किवें सतगुरु साहिबान होए सतवें पातशाह जी गुरु हर राय साहब दा वड्डा लड़का उन्हां दे कहने तों बाहर हो गया करामातां विखाउण लग पिया। उन्हां ने वड्डे नूं गुरगद्दी ना दित्ती ते छोटे नूं योग शब्द समझ के श्री हर कृष्ण साहब नूं गुरगद्दी दे दित्ती। दो साल ते कुछ क महीने ओह गुरगद्दी ते रहे। उन्हां ने दिल्ली विच जा के जदों तुरक ने बुलाया दिल्ली दे बादशाह ने उन्हां ने कसम खाधी भी मैं इहदे मत्थे नहीं लगना तुरक दे। सतगुरां ने अपने शरीर दा त्याग कर दिता। माता जी कहिंदे ने बेटा ओ गुरु हर कृष्ण साहब जी तों बाद तेरे पिता गुरु तेग बहादुर सच्चे पातशाह जी हुण गुरगद्दी दे उत्ते विराजमान हन। इह ओ मार्ग है जिहड़ा सच्चाई दा मार्ग है जिहदे ते चलदिआं बड़ियां मुश्किलां आउंदियां। गुरु अर्जन देव पातशाह नूं वी सच दे मार्ग ते चलदिआं बड़ियां कठिनाइयां दा सामना करना पिया। गुरमुख प्यारे ओ तुहाडे सामने है गुरु राम सिंह सच्चे पातशाह ने सच दी गल कीती। सतगुरु राम सिंह सच्चे पातशाह ने सुती होई कौम नूं मनुखता नूं जगाउण दी गल कीती। ते शुरू तो ही जेड़ा काम हुंदा आया सतगुरु नानक पातशाह दा तुसीं इतिहास सरवण कीता, इत्थे ही बह के मैं आप जी नूं बेनतियां कीतियां सन। कदी सतगुरां नूं पत्थरां दे थले दबाया गया गुरु नानक पातशाह जी ते भाई मरदाना जी नूं, कदी कोई जतन कीता कदी कोई जतन कीता भी इन्हां नूं खत्म कर दिता जावे, पर सच नहीं कदी मरदा। चानन नूं दबाउण दा मारन दा लोकां ने बथेरा जतन कीता। प्रहलाद नूं मारदा सी उहदा प्यो ही वैरी बन के, एक बने झूठ है एक बने सच है, एक बने धर्म है एक बने अधर्म है। आ जिहड़ा होला महला आ रहा है, ये होला महला भी जिथों शुरू होई होली, ये भी एक धर्म की ते अधर्म की, सच की ते झूठ की, चानन की ते हनेरे की लड़ाई है। ऐसी फिलोसफी ऐसा धर्म माता जी दसदे पए ने गोबिंद राय जी नूं भी इह जिहड़ा धर्म है ना इहदे दे उत्ते बच्चा दृढ़ रहीदा, इह धर्म नूं अपने हिरदे विच वसाईदा, ते जिहड़ा मनुख धर्म का साथ दवे धर्म उहदा साथ देंदा। शास्त्रां दे विच लिखिया कि जिहड़ा मनुख धर्म की पालना करदा धर्म फिर उहदी पालना करदा। सुखी दुखी नर जगत में धर्म करे जे कोय, सुखी करे तब सुख बढ़े दुखी करे दुख खोय। ऐसे बचन गुरमुख प्यारियों के सुखी दुखी बंदा जेड़ा मर्जी धर्म कमा लै, जे सुखी करेगा ओदे सुख वध जाणगे, दुखी बंदा धर्म कमाएगा ओदे दुख दूर हो जाणगे। ऐसे बचन माता जी दसदे पए हन।
तिन पाछे गुर पिता तुहारे,
ते ए सच दे धर्म दे मार्ग ते चलदियां गुरु हर कृष्ण जदों देह दा ओला कीता ते तुहाडे पिता जी
पए पूज पिद ते जग सारे,
ते ओ पूज्या हो गए दुनिया दे, ए गुरगद्दी दी कार्य सेवा ओना कोल आई सब दुनिया ने जानिया है।
तौ शरीका कर कर बादा,
ते फेर भी जेड़ा शरीका सी ना गुरु तेग बहादुर पातशाह जी दा धीर मल इतियादक होर जेड़े शरीक भरा सन ओना ने झगड़ा करना शुरू कर दिता, ओना ने लड़ाई करनी शुरू कर दिती।
सोढ़ी धीर मल ते आदै,
ते सोढ़ी धीर मल इति आदक जो सन
वसै बकाले ग्राम मजारा,
ते बकाले विच गरीब नवाज वसदे सन।
तज कर उतरे नदी उरारा,
ते सतगुरु सच्चे पातशाह ने इस झगड़े तो ए नहीं भी कोई डरदिया होया। गुरमुख प्यारे ओ सियाने मनुख जेड़े हुंदे आ ना ओ सदा शांति पसंद अमन पसंद प्रेम दी गल करदे ने। मैं अगे भी बेनती कीती सी भी लड़ाई झगड़े ए कोई सियाणप दी गल नहीं हुंदी। सतगुरां ने आख्या भी झगड़ा ना होवे। तुसीं सरवण कीता सी गुरु तेग बहादुर पातशाह उत्ते दो वारी गोली चलाई धीर मल ने, ते सतगुरां दा समान लुट के लै गए घरों सारा। जदों मक्खन शाह नूं पता लगा भी गुरु तेग बहादुर उत्ते गोली भी चलाई है, मत्थे दे एक बन्ने गोली वज के निकल गई, लहू बड़ा वगया। मक्खन शाह दे नाल 500 बंदा सी, ओ धीर मल दे डेरे जाके सब कुछ लुट पुट के लै आया। शामा नूं गुरु तेग बहादुर पातशाह दे अगे हाजिर करता। गुरु तेग बहादुर पातशाह कहन लगे, मक्खन शाह मैनू नहीं इह चीजां चाहीदियां, जा उन्हां दियां मोड़िया मेरिया भी उन्हूं दे आ, मैं इन्हां चीजां तो धन पदार्थ तो मैं की लैणा। सतगुरां ने अपना समान भी घल दिता भी उन्हूं कह जिहड़ी चीज की तेनू लोड़ आ तू रख ला, मैनू इन्हां झूठियां चीजां की लोड़ नहीं, मैनू तो शांति चाहीदी। एक गुरमुख प्यारे बाहरी धन पैसे जिहदे मगर हुण दुनिया तुरी फिरदी है, एक ओ पैसे ने जिहदे बारे पंजवें पातशाह माई नूं संबोधन करके, माई भाई बाबा ए संबोधक शब्द ने, ते गुरु तेग बहादुर पातशाह माई शब्द नूं संबोधन रख के कहिंदे ने, माई ਮੈਂ ਧਨ ਪਾਇਓ ਹਰ ਨਾਮ। ਮਾਈ ਮੈਂ ਨਾਮ ਦਾ ਧਨ ਪ੍ਰਾਪਤ ਕਰ ਲਿਆ, ਹੋਰ ਨੀ ਧਨ ਦੀ ਲੋੜ। ਮਨ ਮੇਰੋ ਤਾਵਨ ਤੇ ਛੁਟਿਓ, ਕਰ ਬੈਠੋ ਬਿਸਰਾਮ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਮਾਈ ਮੈਂ ਧਨ ਪਾਇਓ ਹਰ ਨਾਮ। ਗੁਰੂ ਤੇਗ ਬਹਾਦਰ ਕਹਿੰਦੇ ਮੈਨੂੰ ਏਦਾਂ ਦਾ ਧਨ ਮਿਲ ਗਿਆ, ਏ ਕਾਚਾ ਧਨ ਸੰਚ ਹੈ ਮੂਰਖ ਗਾਵਾਰ। ਏਕੋ ਨਿਸ਼ਚਲ ਨਾਮ ਧਨ ਹੋਰ ਧਨ ਆਵੈ ਜਾਏ, ਇਸ ਧਨ ਕੋ ਤਸਕਰ ਜੋ ਹੈ ਨਾ ਸਕਾਈ, ਨਾ ਉਹ ਚੱਕਾ ਲੈ ਜਾਏ। ਇਹੋ ਹਰ ਤਨ ਜੀਐ ਸੇਤੀ ਰਵ ਰਹਿਆ, ਜੀਐ ਨਾ ਲੈ ਜਾਏ। ਮਾਈ ਮੈਂ ਧਨ ਪਾਇਓ ਹਰ ਨਾਮ, ਜਿਸ ਨਾ ਰਿਦੈ ਸੋਈ ਬੜ ਰਾਜਾ। ਮੈਂ ਨਾਮ ਦਾ ਧਨ ਪ੍ਰਾਪਤ ਕਰ ਲਿਆ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ। ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਮਾਈ ਮੈਂ ਧਨ ਪਾਇਓ ਹਰ ਨਾਮ। ਐਸਾ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਦਾ ਜੀਵਨ। ਧਨ ਪਦਾਰਥ ਝੂਠਾ ਚਾਹੀਦਾ ਹੀ ਨਹੀਂ, ਮਾਤਾ ਜੀ ਦੱਸਦੇ ਪਏ ਨੇ ਜਦੋਂ ਬਕਾਲੇ ਵਿੱਚੋਂ ਲੜਨ ਲੱਗ ਪਏ ਨਾ, ਧੀਰ ਮੱਲ ਹੋਣੀ, ਝਗੜਾ ਕਰਨ ਲੱਗ ਪਏ ਏਦਾਂ, ਫਿਰ ਸਤਿਗੁਰਾਂ ਨੇ ਛੱਡ ਦਿੱਤਾ, ਬਕਾਲਾ ਪਿੰਡ ਹੀ ਛੱਡ ਤਾ, ਵੀ ਚਲੋ ਤੁਸੀਂ ਆਰਾਮ ਨਾਲ ਰਹਿ ਲੋ, ਅਸੀਂ ਇੱਥੋਂ ਚਲੇ ਜਾਂਦੇ ਹਾਂ।
ਕੀਰਤਪੁਰ ਇੱਕ ਨਗਰ ਬਸਾਇਆ,
ਤੇ ਕੀਰਤਪੁਰ ਗਰੀਬ ਨਵਾਜ ਆਏ ਹਨ।
ਗੁਰ ਦਿੱਤਾ ਸੋ ਤੁਮ ਤਾਇਆ,
ਤੇ ਬਾਬਾ ਗੁਰਦਿੱਤਾ ਜੀ ਜਿਹੜੇ ਤਾਇਆ ਜੀ ਸਨ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਭਰਾ ਹੀ ਸਨ। ਇਹ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ। ਇਹ ਬਾਬਾ ਗੁਰਦਿੱਤਾ ਜੀ ਉਹੀ ਸਨ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਸ੍ਰੀ ਚੰਦ ਜੀ ਨੂੰ ਮੱਥਾ ਟੇਕ ਦਿੱਤਾ ਸੀ। ਉਹ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਉਹ ਕੀਰਤਪੁਰ ਸਾਹਿਬ ਗੁਰਮੁਖ ਪਿਆਰਿਓ ਨਗਰ ਵਸਾਇਆ, ਤੇ ਬਾਬਾ ਸ੍ਰੀ ਚੰਦ ਜੀ ਨੇ ਵਰ ਦਿੱਤਾ ਸੀ ਕਿ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਗੁਰਮੁਖ ਪਿਆਰਿਓ ਉਹ ਕੀਰਤਪੁਰ ਨਗਰ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ, ਉਹਦੇ ਬਾਰੇ ਮਾਤਾ ਜੀ ਜਾਣਕਾਰੀ ਦੇ ਰਹੇ ਹਨ।
ਸਦਨ ਤਿੰਨ ਰਚੇ ਰਹੇ ਹੈ,
ਤੇ ਬੜੇ ਬੜੇ ਸੁੰਦਰ ਫਿਰ ਉਹ ਸਦਨ ਉੱਥੇ ਘਰ ਬਾਬਾ ਜੀ ਨੇ ਬਣਾਏ ਸਨ।
ਪਰ ਲੋਕ ਪਿਆਨ ਚਾਹੇ ਹੈ,
ਤੇ ਫਿਰ ਗੁਰਮੁਖ ਪਿਆਰੇ ਉਹਨਾਂ ਦਾ ਵੀ ਸਮਾਂ ਆਇਆ, ਉਹ ਵੀ ਪਰਲੋਕ ਚਲੇ ਗਏ।
ਅਬ ਤੁਮ ਰੋਤ ਹੈ ਆਏ ਪਿਤਾਮਾ,
ਤੇ ਫਿਰ ਕਹਿੰਦੇ ਤੁਹਾਡੇ ਜਿਹੜੇ ਪਿਤਾਮਾ ਦਾਦਾ ਜੀ ਸਨ, ਭਾਵ ਗੁਰੂ ਹਰਗੋਬਿੰਦ ਸਾਹਿਬ ਜੀ,
ਕਿਤੇਕ ਦਿਨ ਪਿਖ ਅਭਿਰਮਾ।
ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕੀਰਤਪੁਰ ਆਨੰਦਦਾਇਕ ਜਗ੍ਹਾ ਵੇਖ ਕੇ ਸੁੰਦਰ ਉੱਥੇ ਬਿਰਾਜਦੇ ਰਹੇ ਹਨ।
ਬੈਕੁੰਠ ਗੁਰੂ ਤਨ ਤਿਆਗਾ,
ਉੱਥੇ ਕਹਿੰਦੇ ਗਰੀਬ ਨਵਾਜ ਪਾਤਸ਼ਾਹ ਜੀ ਫਿਰ ਬੈਕੁੰਠ ਸਧਾਰੇ ਹਨ।
ਦੀਨਸ ਤਿਸ ਜਾਗਾ ਤਬ ਦਾਗਾ,
ਉਸੇ ਹੀ ਜਗ੍ਹਾ ਫਿਰ ਕਹਿੰਦੇ ਸਤਿਗੁਰਾਂ ਦਾ ਅੰਤਮ ਸੰਸਕਾਰ ਹੋਇਆ, ਉਹੀ ਪਿੰਡ ਦੇ ਵਿੱਚ।
ਹਮ ਸਮੇਤ ਜਬ ਪਿਤਾ ਤੁਮਾਰਾ,
ਕਹਿੰਦੇ ਫਿਰ ਜਦੋਂ ਅਸੀਂ ਬਕਾਲਾ ਛੱਡਿਆ ਨਾ ਨਗਰ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦੇ ਪਏ ਨੇ ਮਾਤਾ ਜੀ ਵੀ ਤੇਰੇ ਪਿਤਾ ਜੀ ਤੇ ਅਸੀਂ ਵੀ ਸਾਰੇ ਪਰਿਵਾਰ ਸਾਰਾ ਨਾਲ ਹੈ ਜੀ।
ਕੀਰਤਪੁਰ ਕੋ ਆਏ ਨਿਹਾਰਾ,
ਤੇ ਉਥੋਂ ਬਕਾਲੇ ਤੋਂ ਛੱਡ ਕੇ ਤੇ ਫਿਰ ਅਸੀਂ ਕੀਰਤਪੁਰ ਵਿਖੇ ਡੇਰਾ ਲਾ ਲਿਆ ਹੈ।
ਸੂਰਜ ਮਲਿਆ ਦਿਕ ਮਿਲ ਹੇਰੇ,
ਤੇ ਬੜੇ ਉਥੇ ਜਿਹੜੇ ਸਰੀਕੇ ਵਿਚੋਂ ਸਨ, ਸੂਰਜ ਮਲ ਇਤਿਆਦਿਕ
ਸੇ ਕਸ਼ੁਕ ਵਿਚਾਰ ਬਢੇਰੇ,
ਉਥੇ ਕਹਿੰਦੇ ਕੁਝ ਚਿਰ ਵੱਡੇ ਵਡੇਰੇ ਜਿਹੜੇ ਵਸੇ ਹੋਏ ਸਨ।
ਸਭ ਤੇ ਪ੍ਰਥਕ ਬਸਨ ਹੈ ਆਛੇ,
ਤੇ ਉਹਨਾਂ ਨੇ ਵੀ ਜਦੋਂ ਉਹ ਸਤਿਗੁਰਾਂ ਨੇ ਵੀ ਸਮਝਿਆ ਵੀ ਇੱਥੇ ਸਾਰੇ ਵਸੇ ਨੇ, ਭਰਾ ਨੇ, ਆਪਣਾ ਸਰੀਕਾ ਹੈ, ਪਰ ਫਿਰ ਗੁਰੂ ਤੇਗ ਬਹਾਦਰ ਨੇ ਸੋਚਿਆ ਵੀ ਇੱਥੇ ਵੀ ਕਿਤੇ ਸਰੀਕੇ ਬਾਜੀ ਨਾ ਹੋ ਜਾਏ, ਇੱਥੇ ਅਸੀਂ ਰਹਿ ਪਏ ਤੇ ਕਿਤੇ ਵੱਖਰੀ ਜਗ੍ਹਾ ਵੇਖਣੀ ਚਾਹੀਦੀ ਏ, ਇੱਕ ਵੱਖਰੀ ਜਗ੍ਹਾ ਡੇਰਾ ਲਾਉਣਾ ਚਾਹੀਦਾ ਹੈ।
ਭਾਤ ਸ਼ਰੀਕਾ ਬਹੁਰ ਨਾ ਬਾਂਛੇ,
ਤੇ ਇਹ ਜਿਹੜਾ ਸਰੀਕਾ ਵਾਣਾ ਮੈਂ ਉਹ ਕਹਿੰਦੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਮਾਨਸਿਕ ਪਰੇਸ਼ਾਨੀ ਨਹੀਂ ਚਾਹੁੰਦਾ ਹਾਂ।
ਪ੍ਰਤੀ ਸ਼ਾਂਤ ਕੀ ਸੁਖ ਕੋ ਪਾਵੈ।
ਗੁਰਮੁਖ ਪਿਆਰਿਓ, ਜਿਹੜੇ ਸ਼੍ਰੇਸ਼ਟ ਮਨੁੱਖ ਹੈ ਨਾ, ਜਿਹੜੇ ਮਨੁੱਖ ਭਜਨ ਬੰਦਗੀ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਸਦਾ ਇਕਾਂਤ ਚਾਹੁੰਦੇ ਨੇ। ਰੌਲੇ ਸ਼ੋਰ ਸ਼ਰਾਬੇ ਵਿੱਚ ਨਹੀਂ ਉਹਨਾਂ ਨੂੰ ਉਹਨਾਂ ਦਾ ਮਨ ਲੱਗਦਾ। ਤੇ ਜਿਨ੍ਹਾਂ ਦਾ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਹੈ, ਉਹ ਇਕੱਲੇ ਨਹੀਂ ਰਹਿ ਸਕਦੇ, ਕਿਉਂਕਿ ਜਿੰਨਾ ਚਿਰ ਗੱਲਾਂ ਨਾ ਕਰਨ, ਸੁਣਨ, ਨਿੰਦਿਆ ਚੁਗਲੀ ਨਾ ਕਰ ਲੈਣ, ਉਹਨਾਂ ਦਾ ਮਨ ਹਲਕਾ ਨਹੀਂ ਹੁੰਦਾ। ਇਹ ਆਪੋ ਆਪਣੀ ਬਿਰਤੀ ਹੁੰਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਕਾਂਤ ਵਾਸ ਕਰਦੇ ਸਨ, ਕਿੰਨੇ ਸਾਲ ਭੋਰੇ ਵਿੱਚ ਰਹਿ ਕਿਸੇ ਨਾਲ ਗੱਲਬਾਤ ਨਹੀਂ ਕੀਤੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਇਕਾਂਤ ਹੀ ਰਹਿੰਦੇ ਸਨ, ਕਿਸੇ ਨਾਲ ਮਿਲਦੇ ਗਿਲਦੇ ਨਹੀਂ ਸਨ, ਆਉਂਦੇ ਜਾਂਦੇ ਘੱਟ ਸਨ, ਆਪਣੇ ਆਪ ਵਿੱਚ ਮਗਨ ਰਹਿਣਾ, ਭਜਨ ਬੰਦਗੀ ਕਰਨੀ। ਇਹੀ ਕਾਰਨ ਸੀ ਕਿ ਪ੍ਰਿਥੀ ਚੰਦ ਜਿਹੜਾ ਸੀ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੱਡਾ ਭਰਾ, ਸਾਰੇ ਬੰਦੇ ਉਹਦੇ ਜਾਣੂ ਸਨ। ਜਦੋਂ ਚੌਥੇ ਪਾਤਸ਼ਾਹ ਜੀ ਨੇ ਸਰੀਰ ਤਿਆਗਿਆ, ਬੈਕੁੰਠ ਸਧਾਰੇ ਨੇ, ਗੁਰਗੱਦੀ ਮਿਲੀ ਹੈ ਛੋਟੇ ਪੁੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਪਰ ਪ੍ਰਿਥੀ ਚੰਦ ਦਾ ਜ਼ੋਰ ਬੜਾ ਸੀ, ਉਹਦੇ ਕੋਲ ਪੈਸਾ ਬੜਾ ਸੀ, ਗੁਰੂ ਘਰ ਦਾ ਪ੍ਰਬੰਧ ਉਹਦੇ ਕੋਲ ਸੀ, ਜਿੰਨੇ ਵੀ ਗਰਾਈਏ ਸਨ ਉਸ ਸਮੇਂ, ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ, ਉਹ ਵੀ ਉਹਦੇ ਨਾਲ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਉਦੋਂ ਕੋਈ ਵੀ ਨਹੀਂ ਖਲੋਤਾ, ਸਾਰਾ ਹੀ ਪ੍ਰਬੰਧ ਜਿੰਨਾ ਸੀ ਪ੍ਰਿਥੀ ਚੰਦ ਦੇ ਹੱਥ ਵਿੱਚ ਸੀ, ਪੈਸਾ ਧੇਲਾ। ਸਤਿਗੁਰਾਂ ਨੂੰ ਗੁਰਗੱਦੀ ਮਿਲਣ ਤੋਂ ਬਾਅਦ ਵੀ ਸਾਰਾ ਪ੍ਰਬੰਧ ਪ੍ਰਿਥੀ ਚੰਦ ਕੋ ਰਿਹਾ ਬੜਾ ਲੰਮਾ ਸਮਾਂ। ਭਾਈ ਗੁਰਦਾਸ ਜੀ ਕਾਸ਼ੀ ਨੂੰ ਗਏ ਹੋਏ ਸਨ, ਜਦੋਂ ਕਿਤੇ ਉਹਨਾਂ ਮੁੜ ਕੇ ਆ ਕੇ ਪ੍ਰਸ਼ਾਦਾ ਲੰਗਰ ਚੋਂ ਛਕਿਆ, ਮਿੱਸੇ ਪ੍ਰਸ਼ਾਦੇ, ਨਾ ਭਾਜਾ ਨਾ ਦਾਲਾ, ਲੂਣ ਦੇ ਨਾਲ, ਭਾਈ ਗੁਰਦਾਸ ਦਾ ਮਨ ਭਰ ਆਇਆ, ਉਹ ਗੁਰੂ ਦਾ ਘਰ ਹੋਵੇ ਤੇ ਲੰਗਰ ਵਿੱਚ ਇੱਦਾਂ ਦੇ ਪ੍ਰਸ਼ਾਦੇ। ਮਾਤਾ ਗੰਗਾ ਜੀ ਕਹਿਣ ਲੱਗੇ ਵੀ ਨਾ ਕੋਈ ਪੈਸਾ, ਨਾ ਕੋਈ ਗਰਾਈ, ਨਾ ਕੋਈ ਹੋਰ ਆਮਦਨ ਦਾ ਸਾਧਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਨੂੰ ਕਹਿੰਦੇ ਕੁਝ ਨਹੀਂ, ਇਹ ਤੇ ਭਜਨ ਬੰਦਗੀ ਵਿੱਚ ਲੀਨ ਨੇ, ਆਪਣਾ ਸਿਮਰਨ ਕਰਦੇ ਨੇ, ਤੇ ਪ੍ਰਿਥੀ ਚੰਦ ਦੇ ਕੋਲ ਹੀ ਸਾਰਾ ਕਬਜ਼ਾ ਪ੍ਰਬੰਧ ਉਹੀ ਸਾਂਭਦਾ ਕਰਦਾ। ਫੇਰ ਭਾਈ ਗੁਰਦਾਸ ਜੀ ਨੇ ਪ੍ਰਚਾਰ ਕੀਤਾ, ਗੁਰਮੁਖ ਪਿਆਰਿਓ, ਓਏ ਸੱਜਣੋ, ਗੁਰੂ ਤੇ ਗੁਰੂ ਅਰਜਨ ਦੇਵ ਪਾਤਸ਼ਾਹ, ਸਤਿਗੁਰੂ ਤੇ ਗੁਰੂ ਅਰਜਨ ਦੇਵ ਹਨ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਰਸਨਾ ਤੋਂ ਕਿਸੇ ਨੂੰ ਕੁਝ ਨਹੀਂ ਕਿਹਾ। ਇਕਾਂਤ ਪਸੰਦ ਹੁੰਦੇ ਨੇ ਜਿਹੜੇ ਸ਼੍ਰੇਸ਼ਟ ਮਨੁੱਖ, ਸਤਿਗੁਰੂ ਗਰੀਬ ਨਵਾਜ, ਭਜਨ ਬੰਦਗੀ ਵਿੱਚ ਲੀਨ ਰਹਿਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇੱਦਾਂ ਇਕੱਲਿਆਂ ਰਹਿਣਾ ਚਾਹੁੰਦੇ ਸਨ, ਉਹ ਨਹੀਂ ਚਾਹੁੰਦੇ ਸਨ ਵੀ ਕੋਈ ਰੌਲਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ, ਆਪਣੇ ਆਪ ਵਿੱਚ ਲੀਨ। ਇਸ ਕਰਕੇ ਉਹਨਾਂ ਕੀਰਤਪੁਰ ਭਾਵੇਂ ਉਹਨਾਂ ਨੇ ਜ਼ੋਰ ਲਾਇਆ ਵੀ ਇੱਥੇ ਰਹਿ ਜਾਓ, ਇੱਥੇ ਘਰ ਬਣਾ ਲਓ। ਮਾਤਾ ਨਾਨਕੀ ਜੀ ਦੱਸਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਤੁਹਾਡੇ ਪਿਤਾ ਜੀ ਨੇ ਫਿਰ ਉੱਥੇ ਰਹਿਣਾ ਠੀਕ ਨਹੀਂ ਸਮਝਿਆ ਸੀ।
ਬਾਦ ਕਹਿ ਸੰਗ ਨਾ ਭਾਵੈ,
ਉਹ ਕਹਿਣ ਲੱਗੇ ਵੀ ਮੈਨੂੰ ਇਹ ਜਿਹੜਾ ਬਾਦ ਝਗੜਾ ਕਿਸੇ ਤਰ੍ਹਾਂ ਦਾ ਚੰਗਾ ਨਹੀਂ ਲੱਗਦਾ ਹੈ।
ਅੱਗੇ ਚੱਲ ਗਏ
ਤੇ ਏਦਾਂ ਵਿਚਾਰ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੀਰਤਪੁਰ ਤੋਂ ਅੱਗੇ ਚਲੇ ਗਏ ਹਨ।
ਪੰਜ ਕੋਸ ਪਹੁੰਚੇ ਥਿਰ ਥੀਏ,
ਤੇ ਪੰਜ ਕੋਹ ਕੀਰਤਪੁਰ ਤੋਂ ਅੱਗੇ ਜਾ ਕੇ ਡੇਰਾ ਲਾ ਲਿਆ ਹੈ।
ਜਰ ਖਰੀਦ ਤਹਿ ਕੀਨਸ ਅਵਨੀ,
ਤੇ ਜਰ ਖਰੀਦ ਤੋਂ ਪਾਵਿਆ ਮੁੱਲ, ਅਵਨੀ ਤੋਂ ਪਾਵਿਆ ਧਰਤੀ। ਉੱਥੇ ਫਿਰ ਗੁਰੂ ਤੇਗ ਬਹਾਦਰ ਨੇ ਨਾ ਮੁੱਲ ਜ਼ਮੀਨ ਲਈ, ਜਿਹੜਾ ਹੁਣ ਆਨੰਦਪੁਰ ਜਗ੍ਹਾ ਨਾ ਜਿੱਥੇ ਬਣੀ ਹੋਈ, ਇਹ ਮੁੱਲ ਖਰੀਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਮੁੱਲ ਖਰੀਦ ਕੇ ਜਗ੍ਹਾ ਇਹ ਜਿਹੜੀ ਸਾਰੀ ਹੈ।
ਦਿਸ਼ ਸਲਤਾ ਗਿਰ ਭਿਖ ਰਵਨੀ,
ਤੇ ਬੜੀ ਸੁੰਦਰ ਇੱਕ ਬੰਨੇ ਪਹਾੜ ਨੇ, ਇੱਕ ਬੰਨੇ ਨਦੀ ਵਗਦੀ ਹੈ।
ਆਪਣੋ ਨਗਰ ਵਸਾਇਓ,
ਉੱਥੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਗਰ ਵਸਾਇਆ ਹੈ।
ਆਨੰਦਪੁਰ ਨਾਮ ਸੁਣਾਇਓ,
ਮਾਤਾ ਨਾਨਕੀ ਜੀ ਦੱਸਦੇ ਪਏ ਨੇ ਗੁਰੂ ਗੋਬਿੰਦ ਸਿੰਘ ਨੂੰ ਵੀ ਤੁਹਾਡੇ ਪਿਤਾ ਨੇ ਨਗਰ ਵਸਾਇਆ, ਉਸ ਨਗਰ ਦਾ ਨਾਮ ਅਨੰਦਪੁਰ ਰੱਖਿਆ, ਅਨੰਦਾਂ ਦੀ ਪੁਰੀ ਜੋ ਹੈ।
ਚਿਤ ਚਿਰ ਸੁਖ ਸੋਤ ਹੈ ਵਾਸੇ।
ਤੇ ਕੁਝ ਸਮਾਂ ਫਿਰ ਗੁਰੂ ਤੇਗ ਬਹਾਦਰ ਜੀ ਉਸ ਜਗ੍ਹਾ ਤੇ ਵਸੇ ਹਨ।
ਤੀਰਥ ਕਰਨ ਪੁਨਹ ਅਭਿਲਾਸੇ।
ਤੇ ਫਿਰ ਸਤਿਗੁਰਾਂ ਦੇ ਮਨ ਵਿਚ ਤੀਰਥ ਕਰਨ ਦੀ, ਤੀਰਥ ਯਾਤਰਾ ਕਰਨ ਦੀ ਅਭਿਲਾਖਾ ਹੋਈ ਹੈ।
ਆਦ ਪ੍ਰਯਾਗ ਕੀਨ ਇਸ਼ਨਾਨ।
ਪ੍ਰਯਾਗ ਰਾਜ ਇਤਿਆਦਕ ਹੋਰ ਤੀਰਥਾਂ ਤੇ ਇਸ਼ਨਾਨ ਕਰਦੇ ਹੋਏ।
ਅਸ਼ਟ ਮਾਸ ਵਾਸੇ ਤੇ ਸਥਾਨ।
ਤੇ ਛੇ ਮਹੀਨੇ ਕਹਿੰਦੇ ਫਿਰ ਆਪਾਂ ਉੱਥੇ ਪ੍ਰਯਾਗ ਰਾਜ, ਪ੍ਰਯਾਗ ਰਾਜ ਜਿੱਥੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਤਿੰਨ ਨਦੀਆਂ ਇਕੱਠੀਆਂ ਹੁੰਦੀਆਂ, ਗੰਗਾ ਜਮਨਾ ਸਰਸਵਤੀ ਦਾ ਸੰਗਮ। ਉੱਥੇ ਗੰਗਾ ਦਾ ਪਾਣੀ ਥੋੜਾ ਜਿਹਾ ਸਾਫ਼ ਹੈ, ਜਮਨਾ ਦਾ ਪਾਣੀ ਕਾਲਾ। ਜਿੱਥੋਂ ਮਿਲਦੀਆਂ ਨੇ ਉੱਥੇ ਵੱਖੋ ਵੱਖਰਾ ਪਤਾ ਲੱਗਦਾ ਵੀ ਆਹ ਗੰਗਾ ਦਾ ਪਾਣੀ ਹੈ, ਆਹ ਜਮਨਾ ਦਾ ਪਾਣੀ ਹੈ। ਸਰਸਵਤੀ ਛੋਟੀ ਜਿਹੀ ਧਾਰਾ ਇੱਕ ਕਿਲੇ ਦੇ ਥੱਲਿਓਂ ਦੀ ਵਹਿੰਦੀ ਹੈ। ਤੇ ਮੈਂ ਪੰਡਤਾਂ ਨੂੰ ਪੁੱਛਿਆ, ਉਹ ਕਹਿੰਦੇ ਆਹੀ ਸਰਸਵਤੀ ਹੈ ਛੋਟੀ ਜਿਹੀ, ਉਹ ਕਿਲਾ ਜਿੱਥੇ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਸੂਬਿਆਂ ਸਮੇਤ ਉੱਥੇ ਉਹਨਾਂ ਕੈਦ ਰੱਖਿਆ ਅੰਗਰੇਜ਼ਾਂ ਨੇ ਜਦੋਂ ਇੱਥੋਂ ਗਏ ਨੇ ਗੁਰਮੁਖ ਪਿਆਰਿਓ ਲੁਧਿਆਣੇ ਤੋਂ। ਇਲਾਹਾਬਾਦ ਉੱਥੇ ਗਰੀਬ ਨਵਾਜ ਪਾਤਸ਼ਾਹ ਜੀ ਕੁਝ ਸਮਾਂ ਰਹੇ ਨੇ। ਇਲਾਹਾਬਾਦ ਉਹਨੂੰ ਕਿਹਾ ਜਾਂਦਾ, ਤਰਬੈਣੀ ਜਿੱਥੇ ਉਹ ਸੰਗਮ ਹੁੰਦਾ ਵਾ। ਉੱਥੋਂ ਹੀ ਫਿਰ ਸਤਿਗੁਰਾਂ ਨੂੰ ਪ੍ਰਦੇਸ਼ ਨੂੰ ਭੇਜ ਦਿੱਤਾ ਗਿਆ ਤੇ ਜਿਹੜੇ ਸੂਬੇ ਸਾਹਿਬਾਨ ਸਨ ਉਹਨਾਂ ਨੂੰ ਵੱਖੋ ਵੱਖਰੇ ਕਿਲਿਆਂ ਦੇ ਵਿੱਚ ਭੇਜ ਦਿੱਤਾ ਗਿਆ। ਮੰਗਲ ਸਿੰਘ ਨੂੰ ਉੱਥੋਂ ਹੀ ਉਹਨੇ ਗੁਰੂ ਰਾਮ ਸਿੰਘ ਨੂੰ ਆਖਿਆ ਸੀ ਉਸ ਕਿਲੇ ਵਿੱਚ ਹੀ, ਸੱਚੇ ਪਾਤਸ਼ਾਹ ਕੀ ਅਸੀਂ ਖੱਟਿਆ ਸਰਦਾਰ ਮੰਗਲ ਸਿੰਘ, ਅਸੀਂ ਕੀ ਖੱਟਿਆ ਤੇਰੇ ਨਾਲ ਲੱਗ ਕੇ, ਅਸੀਂ ਕੈਦ ਹੋ ਗਏ ਹਾਂ। ਗੁਰੂ ਰਾਮ ਸਿੰਘ ਕਹਿੰਦੇ ਕਿੱਦਾਂ ਦੀ ਸਰਦਾਰਾ ਗੱਲ ਕਰਦੀ ਤੂੰ, ਜਾ ਜੇ ਤੂੰ ਜਾਣਾ ਚਾਹੁੰਦਾ ਨਾ ਇਹ ਤੇ ਮੌਜ ਹੈ, ਜੇ ਤੇਰਾ ਜੀ ਕਰਦਾ ਤੇ ਅੱਜ ਤੋਂ ਸੱਤਵੇਂ ਦਿਨ ਤੂੰ ਘਰ ਚਲੇ ਜਾਏਗਾ। ਤੇ ਉਹੀ ਗੁਰਮੁਖ ਪਿਆਰਿਓ ਸਤਿਗੁਰਾਂ ਦਾ ਬਚਨ ਪੂਰਾ ਹੋਇਆ। ਮੰਗਲ ਸਿੰਘ ਨੂੰ ਉੱਥੋਂ ਰਿਹਾ ਕਰ ਦਿੱਤਾ, ਛੱਡ ਦਿੱਤਾ ਗਿਆ ਸੀ। ਉਹ ਇਲਾਹਾਬਾਦ ਤੋਂ ਆਪਣੇ ਘਰ ਨੂੰ ਆ ਗਿਆ। ਗੁਰੂ ਰਾਮ ਸਿੰਘ ਜੀ ਉੱਥੋਂ ਪ੍ਰਦੇਸ਼ ਚਲੇ ਗਏ। ਸੂਬੇ ਸਾਹਿਬਾਨ ਜਿਹੜੇ ਉੱਥੇ ਸਨ ਉਹ ਵੱਖੋ ਵੱਖਰੇ ਜਿਹੜੇ ਕਿਲਿਆਂ ਵਿੱਚ ਨਜ਼ਰਬੰਦ ਕਰ ਦਿੱਤੇ ਗਏ। ਹੋਰ ਵੀ ਉੱਥੋਂ ਦਾ ਇਤਿਹਾਸ ਹੈ। ਉੱਥੇ ਫਿਰ ਇੱਕ ਵਾਰ ਹਜ਼ੂਰ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕਿਲੇ ਦੇ ਵਿੱਚ ਹੀ ਹਮਨ ਵੀ ਕੀਤਾ ਗਿਆ ਸੀ ਉਸ ਜੇਲ੍ਹ ਦੇ ਸਾਹਮਣੇ। ਤੇ ਨਾਲ ਹੀ ਕਿਲੇ ਦੇ ਬਾਹਰ ਵਾਰ ਇੱਕ ਮੇਲਾ, ਆਪਣਾ ਪਹਿਲਾ ਮੇਲਾ ਮਨਾਇਆ ਗਿਆ ਗੁਰੂ ਰਾਮ ਸਿੰਘ ਦੀ ਯਾਦ ਵਿੱਚ ਇਲਾਹਾਬਾਦ। ਮੈਨੂੰ ਵੀ ਗਰੀਬ ਨਵਾਜ ਨੇ ਕਿਰਪਾ ਕੀਤੀ ਸੀ, ਮੈਂ ਵੀ ਉੱਥੇ ਗਿਆ ਸੀ, ਦੀਵਾਨ ਲਾਇਆ ਸਤਿਗੁਰੂ ਗਰੀਬ। ਬਹੁਤ ਹਿੰਦੂ ਸਮਾਜ ਵੀ ਇਕੱਤਰ ਹੋਇਆ ਸੀ, ਹਿੰਦੀ ਭਾਸ਼ਾ ਚ ਪ੍ਰੋਗਰਾਮ ਸਾਰਾ ਹੋਇਆ ਕਿਉਂਕਿ ਹਿੰਦੂ ਸਨ। ਉਹ ਕਿਲਾ ਗੁਰਮੁਖ ਪਿਆਰਿਓ ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਛੇ ਮਹੀਨੇ ਰਹਿ ਉਸ ਇਲਾਹਾਬਾਦ ਦੇ ਜਿਹੜੀ ਜਗ੍ਹਾ, ਛੇ ਮਹੀਨੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉੱਥੇ ਵਿਸ਼ਰਾਮ ਕੀਤਾ ਹੈ।
ਤਹਾਂ ਆਪਣੇ ਨਗਰ ਬਿਤਾਏ।
ਤੇ ਗੁਰਮੁਖ ਪਿਆਰਿਓ ਛੇ ਮਹੀਨੇ ਰਹਿ ਕੇ ਮਾਤਾ ਜੀ ਦੱਸਦੇ ਪਏ ਨੇ ਕਿ ਗਰੀਬ ਨਵਾਜ ਜੀ ਨੇ, ਕਿਉਂਕਿ ਪ੍ਰਯਾਗ ਰਾਜ ਸੀ ਬੜੀ ਪਵਿੱਤਰ ਧਰਤੀ ਭੂਮੀ ਉਹ ਜਿਹੜੀ ਮੰਨੀ ਜਾਂਦੀ ਹੈ, ਤੇ ਉੱਥੇ ਵੀ ਇੱਕ ਹਵੇਲੀ ਵਿੱਚ ਗਰੀਬ ਨਵਾਜ ਨੇ ਡੇਰਾ ਕੀਤਾ ਸੀ।
ਪਟਨੇ ਪੁਰ ਮਹਿ ਚਲਿਆਏ।
ਤੇ ਫਿਰ ਛੇ ਮਹੀਨੇ ਉੱਥੇ ਬਿਤਾ ਕੇ ਗੋਬਿੰਦ ਰਾਏ ਨੂੰ ਦੱਸਦੇ ਨੇ ਮਾਤਾ ਜੀ ਵੀ ਫਿਰ ਆਹ ਜਿਹੜੀ ਜਗ੍ਹਾ ਨਾ, ਇਸ ਜਗ੍ਹਾ ਚੱਲ ਕੇ ਅਸੀਂ ਆਏ ਹਾਂ।
ਵਸੇ ਕਿਤਕ ਦਿਨ ਜਬ ਇਸ ਥਾਏ।
ਤੇ ਕੁਝ ਦਿਨ ਫਿਰ ਜਦੋਂ ਅਸੀਂ ਇੱਥੇ ਵਸੇ ਰਹੇ ਹਾਂ।
ਕਰਤ ਪ੍ਰਤੀਖਣ ਤੋਹਿ ਜਨਮ ਕੀ।
ਤੇ ਕਹਿਣ ਲੱਗੇ ਵੀ ਤੁਹਾਡੇ ਜਨਮ ਦੀ ਫਿਰ ਅਸੀਂ ਪ੍ਰਤੀਕਸ਼ਾ ਕਰਨ ਲੱਗੇ, ਤੁਹਾਡੇ ਜਿਹੜੇ ਜਨਮ ਦੀ ਉਡੀਕ ਕਰਨ ਲੱਗੇ ਹਾਂ।
ਰਹਿਣ ਅਭਿਲਾਖਾ ਹਮ ਕੀ।
ਤੇ ਇੱਥੇ ਰਹਿਣ ਦੀ ਫਿਰ ਅਭਿਲਾਖਾ ਹੋਈ, ਸਤਿਗੁਰਾਂ ਦੀ ਵੀ ਰਜਾ ਹੋਈ ਵੀ ਇਸ ਜਗ੍ਹਾ ਰੁਕਿਆ ਜਾਵੇ।
ਇੱਕ ਭੂਪਤ ਰਾਜਪੂਤ ਬਿਸਾਲਾ।
ਮਾਤਾ ਜੀ ਕਹਿੰਦੇ ਨੇ ਵੀ ਇੱਕ ਰਾਜਪੂਤ ਜਿਹੜਾ ਰਾਜਾ ਹੈ,
ਦੇਸ਼ ਕਾਮਰੂ ਕੋ ਚਲੀ ਚਾਲਾ।
ਤੇ ਉਹ ਦੇਸ਼ ਕਾਮਰੂ ਨੂੰ ਮੁਹਿੰਮ ਤੇ ਜਾ ਰਿਹਾ ਹੈ।
ਮੰਤਰਣ ਤੇ ਕਰ ਤਰਾਸ ਕਨੇਰਾ।
ਤੇ ਕਾਮਰੂ ਦੇਸ਼ ਵਿੱਚ ਬੜੇ ਜੰਤਰ ਮੰਤਰ ਕੀਤੇ ਜਾਂਦੇ ਨੇ, ਉਹ ਰਾਜਾ ਬੜਾ ਡਰ ਗਿਆ, ਘਬਰਾ ਗਿਆ ਮੰਤਰਾਂ ਤੋਂ।
ਆਏ ਪਰਿਓ ਸ਼ਰਨੀ ਤੇ ਸਵੇਰਾ।
ਉਹ ਫਿਰ ਤੁਹਾਡੇ ਪਿਤਾ ਜੀ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਸੀ।
ਪੂਰਬ ਦਿਸ਼ ਕੋ ਪਿਤਾ ਤੁਮਾਰੇ।
ਤੇ ਫਿਰ ਉਹ ਪੂਰਬ ਦਿਸ਼ਾ ਦੀ ਤਰਫ ਨੂੰ,
ਹਮੋ ਤਿਆਗ ਕਰ ਤਬ ਹੈ ਪਧਾਰੇ।
ਉਸ ਰਾਜੇ ਬਿਸ਼ਨ ਸਿੰਘ ਦੀ ਮਦਦ ਕਰਨ ਵਾਸਤੇ ਅਸਾਮ ਨੂੰ ਗਰੀਬ ਨਵਾਜ ਜੀ ਵੀ ਚਲੇ ਗਏ ਹਨ।
ਅਭਿਆਵਤ ਹੈ ਖਬਰ ਪਠਾਈ,
ਤੇ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਾਰੇ ਕਾਰਜ ਸਫਲ ਕਰਕੇ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆ ਰਹੇ ਹਨ।
ਕਾਲ ਚਿਰ ਮਹਿ ਹਰ ਖਾਈ,
ਬੜੇ ਚਿਰ ਬਾਅਦ ਮਿਲਣਗੇ ਤੇ ਬੜੀ ਖੁਸ਼ੀ ਹੋ ਰਹੀ ਹੈ।
ਪੌਤਰੇ ਸੰਗਵਾਤੀ,
ਏਦਾਂ ਗੁਰਮੁਖ ਪਿਆਰਿਓ ਆਪਣੇ ਪੋਤਰੇ ਦੇ ਨਾਲ ਮਾਤਾ ਜੀ ਬਚਨ ਬਿਲਾਸ ਕਰਦੇ ਹਨ।
ਕਰਤ ਰਹਤ ਸੁਪਤ ਜਬ ਰਾਤੀ,
ਏਦਾਂ ਜਦੋਂ ਰੋਜ਼ ਹੀ ਰਾਤ ਨੂੰ ਸੌਣ ਲੱਗਣਾ ਨਾ, ਮਾਤਾ ਨਾਨਕੀ ਜੀ ਨੇ ਕਥਾ ਸੁਣਾਉਣੀਆਂ, ਕਹਾਣੀਆਂ ਸੁਣਾਉਣੀਆਂ। ਹੋਰ ਵੀ ਜਿਹੜੇ ਸਿੱਖ ਹੋਏ ਨੇ, ਸ਼ਹੀਦ ਹੋਏ ਨੇ, ਜਿਹੜੇ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਪਰਉਪਕਾਰੀ ਗੁਰੂ ਘਰ ਵਿਚ, ਜਿਹੜੇ ਸਤਿਗੁਰਾਂ ਦੇ ਸਿਧਾਂਤ ਨੇ, ਗੁਰਸਿੱਖੀ ਕੀ ਹੈ, ਮਰਜਾਦਾ ਕੀ ਹੈ, ਇਹ ਸਾਰੀਆਂ ਗੱਲਾਂ, ਸਾਰੇ ਗੁਰੂ ਘਰ ਦੇ ਬਚਨ ਮਾਤਾ ਨਾਨਕੀ ਜੀ ਰੋਜ਼ ਹੀ ਸੌਣ ਲੱਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਚਪਨ ਵਿਚ ਹੁਣ ਰੋਜ਼ ਦੱਸਦੇ ਹਨ, ਸੁਨਾਇਆ ਕਰਦੇ ਹਨ।
ਸੁਣ ਪਿਤਾ ਪਿਤਾ ਮੈਂ ਕਥਾ,
ਏਦਾਂ ਆਪਣੇ ਪਿਤਾ ਦੀ, ਆਪਣੇ ਦਾਦਾ ਜੀ ਦੀ ਕਥਾ ਨੂੰ ਸੁਣ ਸੁਣ ਕੇ
ਵਿਦਿਆ ਨੰਦਤਾ ਉਦਤ ਹੈ ਤਥਾ,
ਬੜਾ ਉਹਨਾਂ ਨੂੰ ਆਨੰਦ ਆਉਂਦਾ, ਬੜਾ ਮਨ ਵਿਚ ਉਮਾ ਆਉਂਦਾ ਹੈ।
ਚਲ ਹੋਏ ਹੋਏ ਤਿਸ ਵਾਰੀ,
ਤੇ ਗੁਰਮੁਖ ਪਿਆਰਿਓ ਫਿਰ ਮਨ ਵਿਚ ਉਤਸ਼ਾਹ ਪੈਦਾ ਕਰਕੇ ਬਾਰ ਬਾਰ
ਮਾਤਨ ਸੋ ਕਰ ਹੈ ਉਚਾਰੀ,
ਕਦੀ ਮਾਤਾ ਨਾਨਕੀ ਜੀ ਨੂੰ, ਕਦੀ ਆਪਣੀ ਮਾਤਾ ਮਾਤਾ ਗੁਜਰੀ ਜੀ ਨੂੰ।
ਆਪਣਾ ਦੇਸ਼ ਪੰਜਾਬ ਮਹਾਨਾ,
ਕਹਿੰਦੇ ਸਨ ਵੀ ਸਾਡਾ ਉਹ ਜਿਹੜਾ ਦੇਸ਼ ਹੈ ਪੰਜਾਬ ਦੇਸ਼, ਜਿਹਨੂੰ ਅਸੀਂ ਛੱਡ ਕੇ ਇਸ ਜਗ੍ਹਾ ਆ ਬੈਠੇ ਆ, ਮਾਤਾ ਜੀ ਕਿੱਡਾ ਵਧੀਆ ਦੇਸ਼ ਹੈ ਸਾਡਾ ਪੰਜਾਬ, ਕਿੱਡਾ ਪਿਆਰਾ ਦੇਸ਼ ਹੈ।
ਕਹੋ ਕਬ ਹੈ ਤਹ ਕਰ ਹੈ ਪਿਆਨਾ,
ਮਾਤਾ ਜੀ ਅਸੀਂ ਕਦੋਂ ਕੁ ਜਾਵਾਂਗੇ ਆਪਣੇ ਦੇਸ਼ ਨੂੰ, ਆਪਾਂ ਕਦੋਂ ਪੰਜਾਬ ਵਿਚ ਵਾਪਸ ਮੁੜਾਂਗੇ।
ਤਹੀ ਬਸੈ ਆਨੰਦਤ ਸਦਾ,
ਮਾਤਾ ਜੀ ਮੇਰਾ ਜੀ ਕਰਦਾ ਆਪਾਂ ਪੰਜਾਬ ਆਪਣੇ ਦੇਸ਼ ਵਿਚ ਗੁਰੂਆਂ ਦੀ ਧਰਤੀ ਤੇ ਆਨੰਦ ਦੇ ਨਾਲ ਰਹੀਏ ਵਸੀਏ।
ਬੜੇ ਬਸੈ ਜਿਸ ਦੇਸ਼ ਜਦ ਕਦਾ,
ਜਿਥੇ ਕਦੇ ਸਾਡੇ ਵੱਡੇ ਵਡੇਰੇ ਰਹਿੰਦੇ ਸਨ ਵਸਦੇ ਸਨ,
ਕਹਿ ਕਹਿ ਨਿਤ ਉਮਗਾਵੇ,
ਏਦਾਂ ਰੋਜ਼ ਹੀ ਉਹਨਾਂ ਨੇ ਜਿਵੇਂ ਕਥਾ ਕਹਾਣੀਆਂ ਸੁਣਨੀਆਂ, ਮਨ ਵਿਚ ਚਾਹ ਵਧਣਾ ਵੀ ਉਹ ਧਰਤੀ ਨੂੰ ਵੇਖੀਏ, ਇਹ ਪੰਜਾਬ ਦੀ ਪਿਆਰੀ ਧਰਤੀ ਨੂੰ ਨਿਹਾਰਿਆ ਜਾਵੇ। ਰੋਜ਼ ਹੀ ਉਹਨਾਂ ਨੇ ਆਪਣੀਆਂ ਮਤਾਵਾਂ ਦੇ ਨਾਲ ਇਹ ਜਿੱਦ ਕਰਨੀ, ਕਦੋਂ ਜਾਵਾਂਗੇ, ਛੇਤੀ ਚੱਲੀਏ, ਕਿਉਂ ਨਹੀਂ ਆਪਾਂ ਜਾਂਦੇ ਹਾਂ।
ਮਿਲੇ ਹੈ ਪਿਤਾ ਤਬ ਤਹਿ ਸਦਾਵੇ,
ਮਾਤਾ ਜੀ ਨੇ ਆਖਣਾ ਵੀ ਕੋਈ ਨਹੀਂ, ਤੁਹਾਡੇ ਜਦੋਂ ਪਿਤਾ ਜੀ ਆ ਜਾਣਗੇ ਫੇਰ ਆਪਾਂ ਵਾਪਸ ਚਲੇ ਚੱਲਾਂਗੇ।
ਕਈ ਵਾਰ ਪਰਚਾਵਨ ਹੈ,
ਏਦਾਂ ਕਈ ਵਾਰ ਉਹਨਾਂ ਨੂੰ ਪਰਚਾਉਣਾ, ਕਈ ਵਾਰ ਉਹਨਾਂ ਦੇ ਮਨ ਨੂੰ ਵੀ ਕੋਈ ਗੱਲ ਨਹੀਂ, ਥੋੜਾ ਚਿਰ ਰੁਕ ਜੋ, ਚਲੇ ਜਾਵਾਂਗੇ।
ਰਤਾਵਨ ਨਿਜ ਨਿਕਟ ਨਿਕੇਤ,
ਏਦਾਂ ਗੁਰਮੁਖ ਪਿਆਰੇ ਉਹਨਾਂ ਦੇ ਮਨ ਵਿਚ ਉਤਸੁਕਤਾ ਵਧਣੀ, ਕਿਉਂ ਨਹੀਂ ਆਪਾਂ ਜਾਂਦੇ, ਕਿਉਂ ਆਪਾਂ ਘਰ ਛੱਡ ਆਏ ਆ, ਇਹ ਵੀ ਗੁਰਮੁਖ ਪਿਆਰੇ ਉਹ ਕਾਰਨ ਸੀ। ਮੈਂ ਆਪਣੀ ਨਿੱਜੀ ਰਾਏ ਇਹ ਸਮਝਦਾ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਇਹਦਾ ਜ਼ਿਕਰ ਨਹੀਂ ਉਦਾਂ ਕੀਤਾ, ਇਹ ਕਹਿੰਦੇ ਨੇ ਵੀ ਕੱਲਾ ਪੂਰਬ ਦਿਸ਼ਾ ਵੱਲ ਵੀ ਤੀਰਥਾਂ ਦੀ ਯਾਤਰਾ ਕਰਨ ਆਏ ਸਨ, ਇਹ ਵੀ ਕਾਰਨ ਹੋ ਸਕਦਾ। ਦੂਜਾ ਕਾਰਨ ਸੀ ਧੀਰ ਮੱਲ ਵੈਰ ਕਰਦਾ ਬਹੁਤ ਜ਼ਿਆਦਾ, ਹੋਰ ਵੀ ਬੜੇ ਜ਼ਿਆਦਾ ਉੱਥੇ ਵੈਰੀ ਨੇ, ਦੁਸ਼ਮਣ ਨੇ, ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੋਲੀ ਚਲਾ ਸਕਦੇ ਹਨ। ਦੋ ਵਾਰੀ ਮਰਾਉਣ ਦਾ ਯਤਨ ਕੀਤਾ, ਹੋਰ ਵੀ ਕਈ ਉਹਨਾਂ ਢੰਗ ਵਰਤੇ ਵੀ ਸਾਡੇ ਰਾਹ ਵਿੱਚੋਂ ਇਹ ਲਾਂਭੇ ਹੋ ਜਾਣ। ਜਦੋਂ ਸਾਹਿਬਜ਼ਾਦੇ ਦਾ ਜਨਮ ਹੋਣਾ, ਹੋ ਸਕਦਾ ਸੀ ਵੀ ਉਹ ਕੋਈ ਨੁਕਸਾਨ ਪਹੁੰਚਾਉਣ ਦਾ ਯਤਨ ਕਰਦੇ, ਹੋ ਸਕਦਾ ਸੀ ਵੀ ਧੀਰ ਮੱਲ ਆਪਣੇ ਆਦਮੀਆਂ ਨੂੰ ਭੇਜ ਕੇ ਬੱਚੇ ਦਾ, ਸਾਹਿਬਜ਼ਾਦੇ ਦਾ ਕੋਈ ਨੁਕਸਾਨ ਕਰ ਦਿੰਦਾ, ਇਹ ਵੀ ਕਾਰਨ ਹੋ ਸਕਦਾ ਇਸ ਪਾਸੇ ਨੂੰ, ਪਟਨੇ ਵਾਲੇ ਪਾਸੇ ਨੂੰ ਉਥੋਂ ਦੂਰ ਆਉਣ ਦਾ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅਵਤਾਰ ਧਾਰਨਾ ਸੀ, ਉਦੋਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਮ੍ਰਿਤਸਰ ਨੂੰ ਛੱਡ ਦਿੱਤਾ। ਸਤਿਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਅਵਤਾਰ ਹੈ ਉਹ ਅੰਮ੍ਰਿਤਸਰ ਨਹੀਂ ਹੋਇਆ, ਉਹ ਫਿਰ ਉੱਥੋਂ ਦੂਰ ਜਾ ਕੇ, ਭਾਈ ਕੀ ਡਰੌਲੀ ਪਿੰਡ ਹੈ ਦੂਰ ਹੀ ਉੱਥੋਂ, ਉੱਥੇ ਕਿੰਨਾ ਚਿਰ ਰਹਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾ ਕੇ, ਜਦੋਂ ਫਿਰ ਵੱਡੇ ਹੋ ਗਏ ਥੋੜੇ ਗੁਰੂ ਹਰਗੋਬਿੰਦ ਸਾਹਿਬ, ਫਿਰ ਜਦੋਂ ਪਤਾ ਲੱਗਾ ਵੀ ਹੁਣ ਖਤਰਾ ਨਹੀਂ ਕੋਈ ਹੈਗਾ, ਟਲ ਗਿਆ ਵਾ, ਉਦੋਂ ਫਿਰ ਵਾਪਸ ਅੰਮ੍ਰਿਤਸਰ ਆਏ ਨੇ। ਮੈਨੂੰ ਏਦਾਂ ਲੱਗਦਾ ਵੀ ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ, ਕਿਉਂਕਿ ਵੈਰ ਬੜਾ ਸੀ, ਦੁਸ਼ਮਣੀ ਕਰਦੇ ਸਨ। ਸਤਿਗੁਰਾਂ ਦੀ ਤੇ ਕਿਸੇ ਨਾਲ ਕੋਈ ਵੈਰ ਨਹੀਂ ਸੀ, ਵਿਰੋਧਤਾ ਦੁਸ਼ਮਣੀ ਨਹੀਂ ਸੀ, ਪਰ ਵਿਰੋਧੀ ਆਪਣੇ ਆਪ ਹੀ ਖਲੋ ਜਾਂਦੇ। ਗੁਰਮੁਖ ਪਿਆਰਿਓ, ਇਹ ਮਨੁੱਖਾਂ ਦਾ ਸੁਭਾਅ ਹੁੰਦਾ, ਪਰ ਸ਼ਾਸਤਰ ਵਿੱਚ ਇੱਕ ਬਚਨ ਕਹੇ ਨੇ, ਉਹ ਕਹਿੰਦੇ ਨੇ ਕਈ ਪ੍ਰਕਾਰ ਦੇ ਬੰਦੇ ਹੁੰਦੇ ਨੇ। ਇੱਕ ਤੇ ਉਹ ਹੁੰਦੇ ਨੇ ਦਾਨ ਪ੍ਰਸੰਗ ਸਦੀਵ ਕਰੈ ਪਰਮਾਤਮ ਦੇਵ ਬਜੈ ਚਿਤ ਲਾਈ, ਜਾਸ ਗਿਰਾ ਮਦੁਰੀ ਅਤ ਸ਼ੈ ਨਿਤ ਸੇਵਤ ਜੋ ਤਰ ਮੀਨਰ ਤਾਈ, ਸੰਤ ਗੁਰੂ ਜਨਨੀ ਸਵਿਤਾ ਪਗ ਸੀਸ ਨਿਰੰਤਰ ਜੋ ਨਵਾਈ। ਇੱਕ ਏਦਾਂ ਦੇ ਮਨੁੱਖ ਹੁੰਦੇ ਨੇ, ਤੇ ਨਰ ਪੂਮ ਬਿਰਾਜਤ ਹੀ ਸਵਰਗ ਬਸ ਹੈ ਸਹਸੋ ਨਹਰਾਈ। ਜਿਹੜੇ ਦਾਨ ਕਰਦੇ ਨੇ, ਦਾਨ ਪ੍ਰਸੰਗ ਸਦੀਵ ਕਰੇ ਪਰਮਾਤਮਾ ਨੂੰ ਭਜਦੇ ਨੇ, ਜਿਹੜੇ ਮਿੱਠਾ ਬੋਲਦੇ ਨੇ ਜਾਸ ਗਿਰਾ ਮਦਰੀ ਅਤਸ਼ੈ ਧਰਮੀ ਮਨੁੱਖਾਂ ਦੀ ਸੇਵਾ ਕਰਦੇ ਨੇ, ਸੰਤਾਂ ਦੇ ਚਰਨਾਂ ਤੇ ਮਾਤਾ ਪਿਤਾ ਦੇ ਚਰਨਾਂ ਤੇ ਜਿਹੜੇ ਨਮਸਕਾਰ ਕਰਦੇ ਨੇ, ਉਹ ਬੰਦੇ ਕਹਿੰਦੇ ਧਰਤੀ ਤੇ ਤਾਂ ਰਹਿੰਦੇ ਨੇ ਪਰ ਸਵਰਗਾਂ ਵਿੱਚ ਵਾਸ ਕਰਦੇ ਨੇ ਧਰਤੀ ਤੇ ਰਹਿੰਦੇ ਹੋਏ। ਇੱਕ ਉਹ ਬੰਦੇ ਨੇ, ਮਨੁੱਖਾਂ ਦੀਆਂ ਕਿਸਮਾਂ ਦੱਸੀਆਂ ਨੇ। ਇੱਕ ਤੇ ਕਹਿੰਦੇ ਉਹ ਬੰਦੇ ਨੇ ਜਿਹੜੇ ਕਹਿੰਦੇ ਵੀ ਸਾਡਾ ਵੀ ਕੰਮ ਜਿਹੜਾ ਨਾ ਭਾਵੇਂ ਨਾ ਬਣੇ ਵਿਗੜ ਜੇ, ਆਪਣਾ ਵਿਗਾੜ ਕੇ ਦੂਜੇ ਦਾ ਸਵਾਰ ਦਿੰਦੇ, ਉਹ ਉੱਤਮ ਬੰਦੇ ਹੁੰਦੇ ਆ। ਦੂਜੇ ਜਿਹੜੇ ਮੱਧਮ ਬੰਦੇ ਨੇ, ਉਹ ਕਹਿੰਦੇ ਵੀ ਸਾਡਾ ਵੀ ਕੰਮ ਬਣ ਜੇ ਤੇ ਅਗਲੇ ਦਾ ਵੀ ਬਣ ਜੇ, ਇਹ ਦੂਜੇ ਪ੍ਰਕਾਰ ਦੇ ਮੱਧਮ ਕਿਹਾ ਗਿਆ। ਤੀਜੇ ਨੀਚ ਬੰਦੇ ਉਹ ਹੁੰਦੇ ਨੇ ਜਿਹੜੇ ਕਹਿੰਦੇ ਵੀ ਸਾਡਾ ਬਣ ਜੇ ਕੰਮ ਤੇ ਅਗਲੇ ਦਾ ਵਿਗੜ ਜਾਏ। ਇਹ ਤਿੰਨ ਕੈਟੇਗਰੀਆਂ ਹੋ ਗਈਆਂ। ਕਹਿੰਦੇ ਚੌਥੀ ਪ੍ਰਕਾਰ ਦੇ ਬੰਦੇ ਉਹ ਨੇ ਜਿਹੜੇ ਕਹਿੰਦੇ ਵੀ ਸਾਡਾ ਭਾਵੇਂ ਕੱਖ ਬਣੇ ਜਾਂ ਨਾ ਬਣੇ, ਜਾਂ ਸਹੁਰੇ ਜਾਂ ਨਾ ਸਹੁਰੇ, ਸਾਡਾ ਭਲਾ ਹੋਵੇ ਜਾਂ ਨਾ ਹੋਵੇ, ਪਰ ਅਗਲੇ ਦਾ ਵਿਗੜ ਜੇ, ਅਗਲੇ ਦਾ ਕੁਝ ਨਾ ਰਹਿ। ਕਹਿੰਦੇ ਇਹਨਾਂ ਬੰਦਿਆਂ ਦਾ ਅੱਜ ਤੱਕ ਸਾਨੂੰ ਨਾਮ ਨਹੀਂ ਲੱਭਾ ਵੀ ਇਹਨਾਂ ਨੂੰ ਕੀ ਆਖੀਏ, ਕਿਉਂਕਿ ਤਿੰਨ ਤੇ ਕੈਟਾਗਰੀਆਂ ਪਹਿਲਾਂ ਹੀ ਹੋ ਗਈਆਂ, ਇੱਕ ਉੱਤਮ, ਇੱਕ ਮੱਧਮ, ਇੱਕ ਨੀਚ। ਇਹ ਚੌਥੀ ਤਰ੍ਹਾਂ ਦੇ ਬੰਦੇ ਜਿਨ੍ਹਾਂ ਦਾ ਅੱਜ ਤੱਕ ਨਾਂ ਹੀ ਨਹੀਂ ਲੱਭਾ ਵੀ ਇਹਨਾਂ ਨੂੰ ਆਖੀਏ ਕੀ, ਜਿਹੜੇ ਕਹਿੰਦੇ ਵੀ ਸਾਡਾ ਭਾਵੇਂ ਕੱਖ ਬਣੇ ਨਾ ਬਣੇ ਪਰ ਅਗਲੇ ਦਾ ਕੁਝ ਨਾ ਰਹਿ। ਇਹੋ ਜੇ ਗੁਰਮੁਖ ਪਿਆਰਿਓ ਸ਼੍ਰੇਣੀ ਵਿੱਚ ਧੀਰ ਮੱਲ ਵਰਗੇ ਬੰਦੇ ਆਉਂਦੇ ਸੀ, ਇਹ ਸੋਢੀ ਆਉਂਦੇ ਸੀ ਜਿਹੜੇ ਗੁਰੂ ਘਰ ਨਾਲ ਈਰਖਾ ਕਰਦੇ ਆ। ਇਹ ਨਹੀਂ ਵੀ ਉਹਨਾਂ ਨੂੰ ਰੋਟੀ ਨਹੀਂ ਸੀ ਮਿਲਦੀ, ਇਹ ਨਹੀਂ ਵੀ ਉਹਨਾਂ ਕੋਲ ਪੈਸੇ ਨਹੀਂ ਸੀ ਹੈਗੇ, ਸਭ ਕੁਝ ਸੀ, ਪਰ ਅਕਾਰਨ ਹੀ ਗੁਰੂ ਘਰ ਨਾਲ ਵੈਰ ਕਰੀ ਜਾਣਾ, ਅਕਾਰਨ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਨੁਕਸਾਨ ਪਹੁੰਚਾਉਣ ਦਾ ਉਹ ਯਤਨ ਕਰਦੇ ਰਹਿੰਦੇ ਸਨ, ਇਹੀ ਕਾਰਨ ਸੀ ਵੀ ਸੱਚੇ ਪਾਤਸ਼ਾਹ ਜੀ, ਇਹ ਵੀ ਇੱਕ ਕਾਰਨ ਸੀ ਵੀ ਉੱਥੋਂ ਗੁਰਮੁਖ ਪਿਆਰਿਓ ਛੱਡ ਕੇ ਆਨੰਦਪੁਰ ਦੀ ਧਰਤੀ ਨੂੰ ਤੇ ਐਡੀ ਦੂਰ ਪਟਨੇ ਬਿਹਾਰ ਵਿੱਚ ਗਰੀਬ ਨਵਾਜ਼ ਆਏ ਹਨ। ਮਾਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਰਹਿੰਦੇ ਨੇ ਵੀ ਕਦੋਂ ਆਪਾਂ ਜਾਵਾਂਗੇ, ਕਦੋਂ ਅਸੀਂ ਆਪਣੀ ਧਰਤੀ ਨੂੰ ਵੇਖਾਂਗੇ, ਕਦੋਂ ਅਸੀਂ ਪੰਜਾਬ ਦੇਸ਼ ਵਿੱਚ ਵਾਪਸ ਜਾਵਾਂਗੇ।
ਬਿਲਹਿ ਪਿਤਾ ਤਬ ਤਿਤ ਹੈ ਸਦਾਵੈ,
ਤੇ ਮਾਤਾ ਜੀ ਨੇ ਆਖਣਾ ਜਦੋਂ ਤੁਹਾਡੇ ਪਿਤਾ ਜੀ ਆਉਣਗੇ ਨਾ ਬੇਟਾ, ਫੇਰ ਆਪਾਂ ਉੱਥੇ ਚਲੇ ਜਾਵਾਂਗੇ।
ਕਈ ਵਾਰ ਪਰਚਾਵਨ ਹੈ,
ਇਹਦਾ ਕਈ ਵਾਰ ਉਹਨਾਂ ਦਾ ਮਨ ਪਰਚਾਇਆ ਹੈ।
ਸਰਤਾਵਨ ਨਿਜ ਨਿਕਟ ਨਿਕੇਤ,
ਪਰਚਾਉਂਦੇ ਸਨ ਵੀ ਇੱਥੇ ਰੁਕੇ ਰਹਿਣ,
ਦੇਸ਼ ਪੰਜਾਬ ਕਥਾ ਕੋ ਕਹੈ,
ਤੇ ਫੇਰ ਵੀ ਪੰਜਾਬ ਦੇਸ਼ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਹਨ।
ਦਾਦੀ ਦੇਖਤ ਰਹੇ,
ਤੇ ਮਾਤਾ ਜੀ ਦਾਦੀ ਆਪਣੇ ਪੋਤਰੇ ਨੂੰ ਪੁੱਤ ਨੂੰ ਵੇਖਦੇ ਨੇ, ਲਾਡ ਲਡਾਉਂਦੇ ਹਨ।
ਰਹੇ ਸਨੇਹ ਦੁਲਾਰਨ ਕਨੋ,
ਬੜਾ ਕਹਿੰਦੇ ਸਨੇਹ ਕਰਦੇ ਨੇ, ਬੜਾ ਜਿਆਦਾ ਦੁਲਾਰ ਪਿਆਰ ਕਰਦੇ ਹਨ।
ਕ੍ਰਿਸ਼ਨ ਪੁੱਤਰ ਕੋ ਜਸੋਦਾ ਮਨੋ,
ਏਦਾਂ ਪਿਆਰ ਕਰਦੇ ਨੇ ਜਿਵੇਂ ਜਸੋਦਾ ਭਗਵਾਨ ਕ੍ਰਿਸ਼ਨ ਨੂੰ ਬਾਲ ਰੂਪ ਵਿੱਚ ਦੁਲਾਰ ਕਰਦੇ ਨੇ, ਖੇਡਦੇ ਹਨ।
ਥਾ ਜੰਗ ਮੈਂ ਤਰਾਸ ਕਨੇਰੇ,
ਜਿਵੇਂ ਗੁਰਮੁਖ ਪਿਆਰਿਓ ਕਈ ਤਰ੍ਹਾਂ ਦਾ ਜੰਗ ਵਿੱਚ ਤਰਾਸ ਡਰ ਹੁੰਦਾ ਹੈ।
ਉਚਰ ਸੁਨਾਵਤ ਹੈ ਬਹੁ ਬੇਰੇ,
ਏਦਾਂ ਦੀਆਂ ਵੀ ਕਥਾ ਕਹਾਣੀਆਂ ਗੁਰਮੁਖ ਪਿਆਰਿਓ ਮਾਤਾ ਜੀ, ਮਾਤਾ ਨਾਨਕੀ ਜੀ, ਕਿਉਂਕਿ ਉਹਨਾਂ ਨੇ ਉਹ ਮਾਹੌਲ ਵੇਖੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬੜੇ ਬੜੇ ਯੋਧੇ, ਸੂਰਮੇ, ਤਾਕਤਵਰ, ਚਾਰ ਜੰਗ ਲੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਚਾਰ ਜੰਗ ਲੜੇ ਨੇ, ਤੇ ਥੋੜੇ ਜੇ ਇਹਨਾਂ ਦੇ ਕੋਲ ਸੈਨਿਕ, ਆਪਾਂ ਕਥਾ ਤੁਸੀਂ ਸਰਵਣ ਕੀਤੀ ਹੈ, ਥੋੜੇ ਜੇ ਹੀ ਸਤਿਗੁਰਾਂ ਦੇ ਕੋਲ ਫੌਜੀ ਸੈਨਿਕ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਚਾਰ ਜੰਗਾਂ ਦੇ ਵਿੱਚ ਹੀ ਜਿਹੜੇ ਮੁਗਲ ਸਿਪਾਹੀ ਸਨ, ਖਲੋ ਹੀ ਨਹੀਂ ਸਕਿਆ ਕੋਈ ਅੱਗੇ। ਸਤਿਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਕਮਾਨ ਸੀ ਨਾ, ਨੌ ਟਾਂਕ ਦਾ ਕਹਿੰਦੇ ਕਮਾਨ ਆ ਉਹ, ਤੇ ਉਹ ਸਾਰਾ ਹਿਸਾਬ ਕਿਤਾਬ ਲਾਇਆ, ਏਦਾਂ ਬਣਦਾ ਵੀ 2.25 ਕੁਇੰਟਲ ਵਜਨ ਜਦੋਂ ਉਸ ਕਮਾਨ ਦੇ ਚਿੱਲੇ ਨਾਲ ਬੰਨ ਦਿੱਤਾ ਜਾਂਦਾ ਸੀ ਤੇ ਫੇਰ ਉਹ ਕਮਾਨ ਝੁਕਦਾ ਸੀ, ਉਹਦਾ ਨਹੀਂ ਸੀ ਝੁਕਦਾ। ਕਹਿਣ ਦਾ ਮਤਲਬ ਇਹ ਆ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਇੱਕ ਤੀਰ ਚਲਾਉਂਦੇ ਸਨ, ਇੱਕ ਬਾਹ ਨਾਲ ਖਿੱਚ ਕੇ ਤੇ 2.25 ਕੁਇੰਟਲ ਵਜਨ ਜਿੰਨਾ ਚੁੱਕਣ ਜਿੰਨਾ ਫੋਰਸ ਲੱਗਦੀ ਹੈ ਨਾ, ਇੰਨਾ ਇੱਕ ਤੀਰ ਚਲਾਉਣ ਲੱਗਿਆਂ ਜ਼ੋਰ ਲੱਗਦਾ ਸੀ ਹਰ ਵਾਰੀ। ਤੇ ਸਤਿਗੁਰਾਂ ਦਾ ਇੱਕ ਤੀਰ 7-7, 8-8 ਬੰਦਿਆਂ ਚੋਂ ਲੰਘ ਜਾਂਦਾ ਸੀ। 250 ਗ੍ਰਾਮ ਦਾ ਅੱਗੇ ਲੋਹਾ ਲੱਗਦਾ ਸੀ, ਖਪਰੇ ਤੀਰ ਉਹਨੂੰ ਆਖਿਆ ਜਾਂਦਾ ਸੀ ਉਹਨਾਂ ਤੀਰਾਂ ਨੂੰ। ਤੇ ਖੱਚਰਾਂ ਤੇ ਘੋੜਿਆਂ ਤੇ ਲੱਦ ਕੇ ਤੀਰ ਸਤਿਗੁਰਾਂ ਦੇ ਨਾਲ ਹੁੰਦੇ ਸਨ। ਇਹ ਸਾਰੇ ਮਾਹੌਲ ਨੂੰ ਮਾਤਾ ਨਾਨਕੀ ਜੀ ਨੇ ਅੱਖਾਂ ਨਾਲ ਨਿਹਾਰਿਆ, ਉਹ ਸਮੇਂ ਉਹਨਾਂ ਨੇ ਵੇਖੇ ਨੇ ਉਹ ਜੰਗ ਯੁੱਧ ਦਾ ਮਾਹੌਲ। ਇਹ ਸਾਰਾ ਜਿਹੜਾ ਉਹ ਮਾਹੌਲ ਸੀ ਯੋਧਿਆਂ ਦੀਆਂ ਜੰਗਾਂ ਦੀਆਂ ਇਹ ਜਿਹੜੀਆਂ ਘਟਨਾਵਾਂ ਹਨ, ਮਾਤਾ ਜੀ ਸਾਰੀਆਂ ਹੀ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਤੇਰੇ ਦਾਦਾ ਜੀ ਏਦਾਂ ਜੰਗ ਕਰਿਆ ਕਰਦੇ ਸਨ, ਏਦਾਂ ਦੇ ਉਹ ਯੋਧੇ ਸੂਰ ਵੀਰ ਸਨ, ਏਦਾਂ ਉਹਨਾਂ ਨੇ ਲੜਾਈਆਂ ਲੜੀਆਂ ਹਨ।
ਬਾਦ ਤਿਸ ਦੇਸ਼ ਬਿਸਾਲਾ,
ਬੜੇ ਬੜੇ ਕਹਿੰਦੇ ਪੰਜਾਬ ਦੇਸ਼ ਵਿਚ ਵਾਦ ਹੋਏ, ਬੜੇ ਉੱਥੇ ਝਗੜੇ ਜੰਗ ਹੋਏ ਹਨ। ਬੜਾ ਚਿਰ ਉੱਥੇ ਵਿਖਾਦ ਹੁੰਦਾ ਰਿਹਾ, ਬੜਾ ਚਿਰ ਉੱਥੇ ਝੇੜਾ ਝਗੜਾ ਪਿਆ ਰਿਹਾ ਹੈ।
ਹੋਏ ਦੇਸ਼ ਇਸ ਮੈਂ ਸੁਖ ਪਾਏ,
ਬੇਟਾ ਇੱਥੇ ਆ ਕੇ ਹੁਣ ਬੈਠੇ ਆ ਸੁਖ ਦੇ ਨਾਲ, ਜਿੰਨਾ ਚਿਰ ਉੱਥੇ ਰਹੇ ਆ ਉੱਥੇ ਤੇ ਝਗੜੇ ਹੀ ਬੜੇ ਰਹੇ ਹਨ।
ਸੇਵਕ ਸਭ ਥਲ ਸਮੁਦਾਏ,
ਹੁਣ ਇੱਥੇ ਆਪੋ ਆਪਣੇ ਜਿਹੜੇ ਸਿੱਖ ਨੇ ਥਾਵਾਂ ਤੇ ਆਰਾਮ ਨਾਲ ਸੁਖ ਨਾਲ ਬੈਠੇ ਹਨ।
ਬੋ ਕਹਾ ਪੰਜਾਬ ਮਜਾਰੇ,
ਕੀ ਕਰਨਾ ਪੁੱਤ ਅਸੀਂ ਪੰਜਾਬ ਚ ਜਾ ਕੇ। ਮਾਤਾ ਜੀ ਕਹਿੰਦੇ ਨੇ ਉੱਥੇ ਤੇ ਕਿੰਨੀਆਂ ਲੜਾਈਆਂ, ਕਿੰਨੇ ਝਗੜੇ, ਕਿੰਨੀ ਈਰਖਾ, ਕਿੰਨੀ ਦੁਬਧਾ, ਗੁਰੂ ਘਰ ਨਾਲ ਵੈਰ ਹੀ ਬੜੇ ਲੋਕ ਕਰਦੇ ਨੇ, ਪੁੱਤ ਉੱਥੇ ਕੀ ਕਰਨਾ। ਜਦੋਂ ਦੇ ਇੱਥੇ ਆਏ ਆ ਆਪਾਂ ਸੁਖ ਨਾਲ ਬੈਠੇ ਆ, ਆਰਾਮ ਨਾਲ ਬੈਠੇ ਆ, ਕੀ ਲੈਣਾ ਉੱਥੇ ਪੰਜਾਬ ਵਿੱਚ ਜਾ ਕੇ।
ਆਪ ਬਹੁਤ ਵਾਰ ਉਚਰਹੀ,
ਤੇ ਏਦਾਂ ਗੁਰਮੁਖ ਪਿਆਰੇ ਹੋ ਫੇਰ ਵੀ ਗੁਰੂ ਗੋਬਿੰਦ ਸਿੰਘ ਭਾਵੇਂ ਬਚਪਨ ਵਿੱਚ ਨੇ, ਬੜੀ ਵਾਰ ਉਹਨਾਂ ਨੇ ਆਖਣਾ, ਵਾਰ ਵਾਰ ਮਾਤਾ ਜੀ ਨੂੰ ਕਹਿੰਦੇ ਹਨ,
ਚਲਨ ਚਿਤ ਚਹਿਤ ਹਮਾਰੋ,
ਮਾਤਾ ਜੀ ਮੇਰਾ ਫੇਰ ਵੀ ਉੱਥੇ ਜਾਣ ਨੂੰ ਜੀ ਕਰਦਾ, ਮੇਰਾ ਫੇਰ ਵੀ ਦਿਲ ਕਰਦਾ ਮੈਂ ਪੰਜਾਬ ਵਿੱਚ ਜਾਵਾਂ।
ਜਹਾਂ ਬੰਸ ਸੋਢੀ ਉਜਿਆਰੋ,
ਜਿੱਥੇ ਸੋਢੀਆਂ ਦਾ ਬੰਸ ਉਜਿਆਰਾ ਜਿੱਥੇ ਹੋਇਆ, ਜਿੱਥੇ ਸੋਢੀਆਂ ਦਾ ਬੰਸ ਦਾ ਪ੍ਰਤਾਪ ਜਿਹੜਾ ਉਹ ਸਾਰੇ ਫੈਲਿਆ ਹੈ।
ਇਸ ਪ੍ਰਕਾਰ ਬਹੁਵਾਰ ਪ੍ਰਸੰਗ,
ਏਦਾਂ ਗੁਰਮੁਖ ਪਿਆਰਿਓ ਕਈ ਤਰ੍ਹਾਂ ਦੇ ਜਦੋਂ ਦਾਦੀ ਪੋਤਰੇ ਵਿੱਚ ਪ੍ਰਸੰਗ ਚੱਲੇ, ਵਾਰਤਾ ਹੁੰਦੀ ਹੈ,
ਉਤ ਪਇਓ ਗੁਰ ਜਨਨੀ ਸੰਗ,
ਤੇ ਗੁਰੂ ਦੀ ਜਨਨੀ ਮਾਤਾ ਨਾਨਕੀ ਜੀ ਦੇ ਨਾਲ,
ਦਿਨ ਪ੍ਰਤੀ ਵਧਾ ਸਰੀਰ ਬਿਸਲਾ,
ਦਿਨ ਪ੍ਰਤੀ ਦਿਨ ਹੁਣ ਆਯੂ ਵੀ ਵੱਧਦੀ ਹੈ, ਉਮਰਾਂ ਵੀ ਵੱਧਦੀ ਹੈ, ਸਰੀਰ ਵੀ ਵੱਧਦਾ ਫੁੱਲਦਾ ਹੈ।
ਲਤ ਬਿਚਰਤ ਬਾਲਿਕ
ਬਹੁਤ ਸਾਰੇ ਬੱਚਿਆਂ ਦੇ ਨਾਲ, ਹਾਣੀਆਂ ਦੇ ਨਾਲ ਆਪਣੇ ਜਿਹੜੇ ਸੰਗੀ ਨੇ ਉਹਨਾਂ ਨਾਲ ਖੇਡਦੇ ਹਨ।
ਕੁਝ ਦਿਨ ਪ੍ਰਤੀ ਮਜਲ,
ਏਦਾਂ ਗੁਰਮੁਖ ਪਿਆਰੇ ਉਹ ਦੂਜੇ ਬੰਨੇ ਹੁਣ ਦਿਨ ਪ੍ਰਤੀ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਵੇਂ ਰਸਤੇ ਨੂੰ ਮਕਾਉਂਦਿਆਂ ਹੋਇਆ ਮੰਜ਼ਲ ਤੇ ਮੰਜ਼ਲ ਤੈਅ ਕਰਦਿਆਂ ਜੀ,
ਗੁਰੂ ਸਮੇਤ ਨਰੇਸ਼,
ਰਾਜਾ ਬਿਸ਼ਨ ਸਿੰਘ ਵੀ ਉਹਨਾਂ ਦੇ ਨਾਲ ਹੈ, ਪਟਨੇ ਦੀ ਤਰਫ ਨੂੰ ਆ ਰਹੇ ਹਨ।
ਪਹੁੰਚੇ ਪਟਨੇ ਆਨ ਕਰ,
ਤੇ ਗੁਰਮੁਖ ਪਿਆਰੇ ਉਹ ਭਾਈ ਜੀ ਕਹਿੰਦੇ ਨੇ ਮੰਜ਼ਲਾਂ ਨੂੰ ਤੈਅ ਕਰਦੇ ਕਰਦੇ ਹੁਣ ਉਹ ਸਮਾਂ ਆ ਗਿਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਪਟਨੇ ਦੇ ਵਿੱਚ ਪਹੁੰਚ ਗਏ ਹਨ।
ਉਹ ਆਨੰਦ ਵਿਸ਼ੇਸ਼,
ਵਿਸ਼ੇਸ਼ ਜਿਹੜਾ ਆਨੰਦ ਹੋਇਆ ਹੈ,
ਲਸ਼ਕਰ ਕੇ ਡੇਰੇ ਸਮੁਦਾਏ,
ਪਟਨੇ ਸ਼ਹਿਰ ਦੇ ਬਾਹਰ ਬਾਹਰ ਕਿਉਂਕਿ ਬਹੁਤ ਸਾਰੀ ਫੌਜ ਨਾਲ ਹੈ, ਤੋਪਾਂ ਨਾਲ ਹਨ, ਜੰਗ ਦਾ ਸਮਾਨ ਨਾਲ ਹੈ, ਹਾਥੀ ਘੋੜੇ ਨਾਲ ਹਨ, ਬਾਰ ਵਾਰ ਉਹ ਜਿਹੜੀ ਫੌਜ ਦੇ ਡੇਰੇ ਹਨ ਉਹ ਕਰਾ ਦਿੱਤੇ ਗਏ ਹਨ।
ਤਰੇ ਪੁਰ ਤੇ ਬਾਹਰ ਆਏ,
ਏਦਾਂ ਗੁਰਮੁਖ ਪਿਆਰਿਓ ਜਦੋਂ ਉਤਰ ਕੇ ਡੇਰੇ ਲੱਗੇ ਹਨ,
ਬਿਸ਼ਨ ਸਿੰਘ ਅੰਦਰੇ ਉਤਰਨ ਕਰਿਓ,
ਤੇ ਰਾਜਾ ਬਿਸ਼ਨ ਸਿੰਘ ਜਿਹੜਾ ਸੀ ਉਹ ਵੀ ਸਤਿਗੁਰਾਂ ਤੋਂ, ਕਿਉਂਕਿ ਵੱਖੋ ਵੱਖਰੇ ਚੱਲਦੇ ਸਨ ਨਾ ਰਸਤੇ ਦੇ ਉੱਤੇ, ਤੇ ਬਿਸ਼ਨ ਸਿੰਘ ਜੋ ਰਾਜਾ ਹੈ,
ਸਤਿਗੁਰ ਨਿਕਟ ਹੋਤ ਭਾਖਰਿਓ,
ਏਦਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਹੈ।
ਸਾਹਿਬ ਜਾ ਦੇ ਕੋ ਮੈਂ ਦਰਸ਼ਨ
ਤੇ ਆਣ ਕੇ ਕਹਿਣ ਲੱਗਾ ਗਰੀਬ ਨਵਾਜ ਵੀ ਮੇਰਾ ਵੀ ਦਿਲ ਕਰਦਾ ਵੀ ਮੈਂ ਵੀ ਆਪ ਜੀ ਦੇ ਸਾਹਿਬ ਜਾਦੇ ਦਾ ਦਰਸ਼ਨ ਜੋ ਹੈ
ਚਾਹਤ ਹੋ ਚਰਨ ਸਪਰਸ਼ਨ
ਮੇਰਾ ਜੀ ਕਰਦਾ ਮੈਂ ਵੀ ਉਹਨਾਂ ਦਾ ਦਰਸ਼ਨ ਕਰ ਲਾਂ ਮੈਂ ਵੀ ਹੁਣ ਇੱਕ ਵਾਰ ਚਰਨ ਸਪਰਸ਼ ਕਰ ਜਾਵਾਂ
ਠਾਡੇ ਸਤਗੁਰ ਨਦੀ ਕਿਨਾਰੇ
ਗਰੀਬ ਨਵਾਜ ਪਾਤਸ਼ਾਹ ਪਟਨੇ ਵਿੱਚ ਨਦੀ ਦੇ ਕਿਨਾਰੇ ਖਲੋਤੇ ਹਨ
ਨਰੇਸ਼ ਤੇ ਬਾਕ ਉਚਾਰੇ
ਗਰੀਬ ਨਵਾਜ ਪਾਤਸ਼ਾਹ ਨੇ ਰਾਜੇ ਤੋਂ ਸੁਣ ਕੇ ਏਦਾਂ ਆਖਿਆ ਹੈ
ਵੀ ਮਿਲੇ ਜਾਏ ਕਰ ਕਾਲੀ
ਸੱਚੇ ਪਾਤਸ਼ਾਹ ਕਹਿਣ ਲੱਗੇ ਰਾਜਾ ਗੱਲ ਏਦਾਂ ਵੀ ਹੁਣ ਸ਼ਾਮਾਂ ਪੈ ਗਈਆਂ ਤੇ ਆਪਾਂ ਐ ਕਰਦੇ ਆ ਵੀ ਤੂੰ ਵੀ ਇੱਥੇ ਡੇਰਾ ਕਰ ਫੌਜ ਵੀ ਇੱਥੇ ਆ ਇੰਨਾ ਚਿਰ ਆਪਾਂ ਇਕੱਠੇ ਰਹੇ ਆ ਸਵੇਰੇ ਹੀ ਕਰ ਜਾਵਾਂਗੇ ਹੁਣ ਆਪਾਂ ਡੇਰਾ ਇੱਥੇ ਹੀ ਕਰ ਲੈਂਦੇ ਹਾਂ
ਬਿਤਾਵੇ ਰਾਤ ਉਜਾਲੀ
ਇਹ ਜਿਹੜੀ ਰਾਤ ਚਾਨਣੀ ਹੈ ਨਾ ਆਪਾਂ ਇੱਥੇ ਹੀ ਇਸ ਨੂੰ ਗੁਜ਼ਾਰ ਲੈਂਦੇ ਹਾਂ
ਕਹਿ ਪਠੀ ਮਾਤ ਕੇ ਤੀਰ
ਏਦਾਂ ਗੁਰਮੁਖ ਪਿਆਰਿਓ ਮਾਤਾ ਜੀ ਨੂੰ ਵੀ ਖਬਰ ਦੇ ਦਿੱਤੀ ਹੈ
ਮੇਰਾ ਪਰਿਓ ਨਦੀ ਕੇ ਤੀਰ
ਮਾਤਾ ਜੀ ਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਹੁੰਚ ਚੁੱਕੇ ਨੇ ਪਟਨੇ ਦੀ ਧਰਤੀ ਤੇ ਉਹਨਾਂ ਦਾ ਡੇਰਾ ਉਹਨਾਂ ਦਾ ਸ਼ਿਵਰ ਜਿਹੜਾ ਹੈ ਉਹ ਨਦੀ ਦੇ ਕਿਨਾਰੇ ਲੱਗਾ ਹੈ
ਮਿਲੇ ਪ੍ਰਾਤ ਕੋ ਸੁਣ ਸੁਧ ਹਰ ਕੀ
ਤੇ ਇਹ ਵੀ ਪਤਾ ਲੱਗਾ ਵੀ ਉਹ ਅੰਮ੍ਰਿਤ ਵੇਲੇ ਆਉਣਗੇ ਸਵੇਰੇ ਆਉਣਗੇ ਤੇ ਇਸ ਗੱਲ ਨੂੰ ਸੁਣ ਕੇ ਬੜੀ ਖੁਸ਼ੀ ਦੀ ਲਹਿਰ ਫੈਲੀ ਹੈ
ਦਰਬ ਦਾਨ ਕੀ ਧਾਰਾ ਬਰਖੀ
ਤੇ ਬਹੁਤ ਸਾਰਾ ਜਿਹੜਾ ਦਰਬ ਹੈ ਧਨ ਪਦਾਰਥ ਹੈ ਉਹ ਲੋੜਵੰਦਾਂ ਨੂੰ ਜਾਚਕਾਂ ਨੂੰ ਦਾਨ ਦਿੱਤਾ ਗਿਆ ਹੈ
ਜਾਚਕ ਗਣ ਹਕਾਰ ਕਰ ਦੀ
ਤੇ ਗੁਰਮੁਖ ਪਿਆਰੇ ਉਹਨਾਂ ਨੂੰ ਬੁਲਾ ਬੁਲਾ ਕੇ ਆਪ ਕਹਿੰਦੇ ਘਰ ਜਾ ਕੇ ਉਹਨਾਂ ਨੂੰ ਖੁਸ਼ੀ ਵਿੱਚ ਦਾਨ ਦਿੱਤਾ ਹੈ
ਸੁਤ ਸਨੇਹ ਜਿਸ ਕੇ ਮਨ ਪੀਨ
ਤੇ ਗੁਰਮੁਖ ਪਿਆਰੇ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਸੁਤ ਦਾ ਸਨੇਹ ਬਹੁਤ ਜ਼ਿਆਦਾ ਹੈ
ਪੋਤਰੇ ਕੋ ਅੰਕ ਸੁਣਾਵੇ
ਏਦਾਂ ਗੁਰਮੁਖ ਪਿਆਰੇ ਉਹ ਮਾਤਾ ਜੀ ਰੋਜ਼ ਹੀ ਪੋਤਰੇ ਨੂੰ ਚੁੱਕ ਲੈਂਦੇ ਨੇ ਗੱਲ ਨਾ ਲਾਉਂਦੇ ਨੇ ਅਤੇ ਏਦਾਂ ਹੁਣ ਦੱਸਣ ਲੱਗੇ ਹਨ
ਮੇਰੋ ਪਿਤਾ ਭੋਰ ਕੋ
ਕਹਿਣ ਲੱਗੇ ਗੋਬਿੰਦ ਰਾਏ ਤੇਰਾ ਜਿਹੜਾ ਪਿਤਾ ਵਾ ਨਾ ਬੇਟਾ ਭੋਰ ਮੈਨੇ ਸਵੇਰ ਭੋਰ ਮੈਨੇ ਦਿਨ ਹੁੰਦਾ ਇਹ ਗੁਰਮੁਖ ਪਿਆਰੋ ਬ੍ਰਿਜ ਦੀ ਭਾਸ਼ਾ ਜਿਵੇਂ ਜਿਹੜਾ ਬ੍ਰਿਜ ਦਾ ਇਲਾਕਾ ਹੈ ਨਾ ਯੂਪੀ ਨੂੰ ਜਾਈਏ ਤੇ ਰਸਤੇ ਵਿੱਚ ਨਾ ਹੀ ਉਹਦਾ ਬ੍ਰਿਜ ਹੈ ਉਥੋਂ ਦੀ ਇਹ ਬੜੀ ਮਨੋਹਰ ਭਾਸ਼ਾ ਜਿਹਦੇ ਵਿੱਚ ਭਾਈ ਸੰਤੋਖ ਸਿੰਘ ਨੇ ਗ੍ਰੰਥ ਲਿਖਿਆ ਦਸਮ ਗ੍ਰੰਥ ਦੀ ਬਾਣੀ ਵੀ ਉਹਦੇ ਵਿੱਚ ਹੈ ਦਸਮ ਗ੍ਰੰਥ ਵਿੱਚ ਤੇ ਹੋਰ ਵੀ ਕਈ ਭਾਸ਼ਾ ਨੇ ਜਿਵੇਂ ਸੰਸਕ੍ਰਿਤ ਵੀ ਹੈ ਫਾਰਸੀ ਵੀ ਹੈ ਅਰਬੀ ਵੀ ਹੈ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਵੀ ਜਿਹੜੀ ਬਾਣੀ ਜਿਹੜੀ ਭਾਸ਼ਾ ਚ ਲਿਖੀ ਇਹਨੂੰ ਬ੍ਰਿਜ ਭਾਸ਼ਾ ਕਹਿੰਦੇ ਨੇ ਬ੍ਰਿਜ ਭਾਸ਼ਾ ਵਿੱਚ ਜਿਹੜਾ ਭੋਰ ਸ਼ਬਦ ਹੈ ਇਹਦਾ ਮਤਲਬ ਹੁੰਦਾ ਵਾ ਸਵੇਰ ਜਾਗੋ ਮੋਹਨ ਬੋਰ ਬਈਲ ਬੋਰ ਮੈਨੇ ਸਵੇਰ ਹੋ ਗਈ ਮਾਤਾ ਜੀ ਕਹਿਣ ਲੱਗੇ ਬੇਟਾ ਤੇਰੇ ਪਿਤਾ ਭੋਰ ਨੂੰ ਆਉਣਗੇ ਉਹ ਸਵੇਰ ਨੂੰ ਦਰਸ਼ਨ ਦੇਣਗੇ
ਦੋਹੇ ਪਿਤਾ ਕੇ ਸਾਥ ਨਰੇਸ਼ੂ
ਤੇ ਨਾਲ ਹੀ ਦੱਸਿਆ ਵੀ ਤੁਹਾਡੇ ਪਿਤਾ ਜੀ ਦੇ ਨਾਲ ਰਾਜਾ ਬਿਸ਼ਨ ਸਿੰਘ ਵੀ ਹੈ
ਨਰਗਣ ਸੰਗ ਵਿਸ਼ੇਸ਼ੂ
ਹੋਰ ਵੀ ਬਹੁਤ ਸਾਰੇ ਵਿਸ਼ੇਸ਼ ਜਿਹੜੇ ਮਨੁੱਖ ਨੇ ਨਰ ਨੇ ਉਹਨਾਂ ਦੇ ਨਾਲ ਹਨ
ਕਰ ਬੰਧਨ ਪਿਤ ਅੰਕ ਥਰੀ ਜੈ
ਤੇ ਮਾਤਾ ਜੀ ਨੇ ਦੱਸਿਆ ਵੀ ਮਿਲਣਾ ਕਿੱਦਾਂ ਪਹਿਲਾਂ ਪਿਤਾ ਜੀ ਦੇ ਚਰਨਾਂ ਤੇ ਤੁਸੀਂ ਮੱਥਾ ਟੇਕਣਾ ਫਿਰ ਗਲੇ ਮਿਲਣਾ ਹੈ
ਰਿਪਕੇ ਸੰਗ ਬੋਲਬੋ ਕੀ ਜੈ
ਤੇ ਰਾਜਾ ਆਊਗਾ ਰਾਜੇ ਦੇ ਨਾਲ ਵੀ ਬੋਲਣਾ ਕਿੱਦਾਂ ਸਲੀਕਾ ਦੇਖੋ ਸਿਖਾਉਂਦੇ ਨੇ ਬਜ਼ੁਰਗ ਜਿਹੜੇ ਘਰ ਦੇ ਮੈਂ ਗੁਰਮੁਖ ਪਿਆਰੇ ਉਹ ਬੇਨਤੀ ਕੀਤੀ ਸੀ ਮਾਂ ਨਿਰਮਾਣ ਕਰਦੀ ਹੈ ਮਾਂ ਜਿਵੇਂ ਟਕਸਾਲਾਂ ਦੇ ਵਿੱਚ ਪੈਸੇ ਸਿੱਕੇ ਕਰੰਸੀ ਘੜੀ ਜਾਂਦੀ ਹੈ ਨਾ ਮਾਂ ਇੱਕ ਟਕਸਾਲ ਹੈ ਜਿੱਥੇ ਬੱਚਿਆਂ ਦਾ ਜੀਵਨ ਘੜਿਆ ਜਾਂਦਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਆਖਿਆ ਸੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਅੱਜ ਪਤਾ ਅੱਜ ਸਰਕਾਰਾਂ ਯਤਨ ਕਰਦੀਆਂ ਅੱਜ ਸਕੂਲਾਂ ਵਾਲੇ ਕਹਿੰਦੇ ਨੇ ਜਦੋਂ ਅਸੀਂ ਬੱਚੇ ਉੱਥੇ ਲੈ ਕੇ ਜਾਈਏ ਤੇ ਸਕੂਲ ਵਾਲੇ ਕਹਿੰਦੇ ਵੀ ਮਾਂ ਪਿਓ ਕਿੰਨਾ ਪੜ੍ਹਿਆ ਜੇ ਮਾਂ ਪਿਓ ਨਹੀਂ ਪੜ੍ਹਿਆ ਤੇ ਜਿਹੜੇ ਸਕੂਲ ਆਪਣੇ ਆਪ ਨੂੰ ਵਧੀਆ ਸਮਝਦੇ ਉਹ ਕਹਿੰਦੇ ਵੀ ਅਸੀਂ ਬੱਚੇ ਨੂੰ ਦਾਖਲ ਹੀ ਨਹੀਂ ਕਰਨਾ ਜੇ ਮਾਂ ਨਹੀਂ ਪੜ੍ਹੀ ਤੇ ਉਹ ਕਿਵੇਂ ਉਹਨੂੰ ਪਤਾ ਲੱਗੇਗਾ ਵੀ ਬੱਚਾ ਮੇਰਾ ਕੀ ਉਹਨੂੰ ਹੋਮਵਰਕ ਮਿਲਿਆ ਕੀ ਪੜ੍ਹਿਆ ਕੀ ਕੀਤਾ ਤੇ ਸਾਡਾ ਸਕੂਲ ਦਾ ਨਾਂ ਖਰਾਬ ਹੋਏਗਾ ਅਸੀਂ ਨਹੀਂ ਇਹਨੂੰ ਦਾਖਲ ਕਰਨਾ ਅੱਜ ਲੋਕ ਕਹਿ ਰਹੇ ਨੇ ਗੁਰੂ ਰਾਮ ਸਿੰਘ ਪਾਤਸ਼ਾਹ ਨੇ ਅੱਜ ਤੋਂ 150 ਸਾਲ ਪਹਿਲਾਂ ਗੁਰਮੁਖ ਪਿਆਰੇ ਉਹ 150 ਸਦੀ ਪਹਿਲਾਂ ਇਹ ਬਚਨ ਕਹਿ ਵੀ ਕੋਈ ਵੀ ਜਿਹੜੀ ਲੜਕੀ ਹੈ ਨਾ ਉਹ ਪੰਜਾਬੀ ਪੜਨ ਤੋਂ ਬਿਨਾ ਨਾ ਰਵੇ। ਹੋਸ਼ ਆਉਂਦੀ ਦੇ ਨਾਲ ਲੜਕੇ ਲੜਕੀ ਨੂੰ ਅੱਖਰ ਪੜਾਉਣੇ। ਇਸਤਰੀ ਦੀ ਬੜੀ ਦੁਰਦਸ਼ਾ ਸੀ ਜਦੋਂ ਗੁਰੂ ਰਾਮ ਸਿੰਘ ਜੀ ਦਾ ਅਵਤਾਰ ਹੋਇਆ ਤੇ ਪਹਿਲਾਂ ਨਹੀਂ ਸੀ ਹੈਗੀ। ਇੱਕ ਹੋਰ ਵੀ ਮੈਂ ਆਪ ਜੀ ਦੇ ਨਾਲ ਇਹ ਬਚਨ ਸਾਂਝਾ ਕਰਾਂ। ਜੇ ਅਸੀਂ ਪਿਛਲੇ ਸਮੇਂ ਵਿੱਚ ਜਾਈਏ, ਭਗਵਾਨ ਰਾਮ ਚੰਦਰ, ਭਗਵਾਨ ਕ੍ਰਿਸ਼ਨ, ਉਹਨਾਂ ਤੋਂ ਬਾਅਦ ਦਾ ਸਮਾਂ ਸਾਡੇ ਦੇਸ਼ ਵਿੱਚ ਇਸਤਰੀ ਦੀ ਬੜੀ ਇੱਜ਼ਤ ਕੀਤੀ ਜਾਂਦੀ ਸੀ। ਬੜੀ ਸੁੱਖ ਦੇ ਨਾਲ, ਬੜੇ ਆਨੰਦ ਦੇ ਨਾਲ, ਬੜੀ ਸੁਖਾਵੀਂ ਜ਼ਿੰਦਗੀ ਸੀ ਔਰਤ ਦੀ। ਇਤਿਹਾਸ ਵਿੱਚੋਂ ਪਤਾ ਲੱਗਦਾ ਵੀ ਸਵੰਬਰ ਰਚੇ ਜਾਂਦੇ ਸਨ, ਸਵੰਬਰ ਰਚੇ ਜਾਂਦੇ ਸਨ, ਜਿੱਦਾਂ ਮਾਤਾ ਸੀਤਾ ਦਾ ਵੀ ਸਵੰਬਰ ਐਡੇ ਐਡੇ ਵੱਡੇ ਪੱਧਰ ਤੇ, ਵੀ ਉਹਨਾਂ ਦੀ ਆਪਣੀ ਕਾਮਨਾ, ਆਪਣੇ ਉਹਨਾਂ ਦੇ ਵਿੱਚ ਇੰਨੀ ਉਹਨਾਂ ਨੂੰ ਖੋਲਿਆ ਇਸਤਰੀ ਨੂੰ। ਦ੍ਰੋਪਦੀ ਦਾ ਸਵੰਬਰ ਹੈ, ਹੋਰ ਵੀ ਸਵੰਬਰ ਰਚੇ ਜਾਂਦੇ ਸੀ। ਇਹ ਆਜ਼ਾਦੀ ਹੈ ਔਰਤ ਦੀ ਉਹਨਾਂ ਸਮਿਆਂ ਵਿੱਚ। ਪਰ ਬਾਅਦ ਵਿੱਚੋਂ ਜਦੋਂ ਮੁਗਲਾਂ ਦਾ ਸ਼ਾਸਨ ਆਉਂਦਾ ਸਾਡੇ ਦੇਸ਼ ਵਿੱਚ, ਤੇ ਮੁਗਲਾਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਅੱਜ ਵੀ ਉਹ ਕਹਿੰਦੇ ਨੇ ਵੀ ਔਰਤ ਜਿਹੜੀ ਆ ਨਾ, ਜਿਵੇਂ ਸਿੱਖਾਂ ਵਿੱਚ ਹੁਣ ਇਸਤਰੀਆਂ, ਲੜਕੀਆਂ, ਧੀਆਂ, ਬੱਚੀਆਂ ਕੀਰਤਨ ਕਰਦੀਆਂ, ਉਹਨਾਂ ਦੇ ਵਿੱਚ ਔਰਤ ਜਿਹੜੀ ਆ ਵੀ ਉਹ ਨਾ ਤੇ ਅੱਗੇ ਲੱਗ ਕੇ ਨਮਾਜ਼ ਪੜ੍ਹ ਸਕਦੀ ਆ, ਮਸੀਤ ਵਿੱਚ ਜਮਾਤ ਨੂੰ ਪੜ੍ਹਾ ਸਕਦੀ ਹੈ, ਨਾ ਹੀ ਉਹ ਨਾਤ ਪੜ੍ਹ ਸਕਦੀ ਹੈ। ਨਾਤ ਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਗੀਤ ਗਾਉਂਦੇ ਹਾਂ ਆਪਣੇ ਸਤਿਗੁਰੂ ਦੇ, ਉਹਨੂੰ ਉਹ ਨਾਤ ਕਹਿੰਦੇ ਆ। ਉਹ ਕਹਿੰਦੇ ਔਰਤ ਨਹੀਂ ਪੜ੍ਹ ਸਕਦੀ। ਜਿਵੇਂ ਔਰਤ ਦਾ ਜਿਹੜਾ ਚਿਹਰਾ ਉਹ ਬੁਰਕਾ ਪਾ ਕੇ ਰੱਖਦੇ ਨੇ ਵੀ ਚਿਹਰਾ ਜਿਹੜਾ ਉਹ ਪੜਦਾ ਪੜਦੇ ਵਿੱਚ ਹੀ ਠੀਕ ਆ, ਉਹ ਕਹਿੰਦੇ ਔਰਤ ਦੀ ਜਿਹੜੀ ਆਵਾਜ਼ ਵੀ ਹੈ ਨਾ, ਉਹ ਵੀ ਪੜਦੇ ਦੇ ਵਿੱਚ ਹੀ, ਉਹ ਵੀ ਸ਼ਰੇਆਮ ਨਹੀਂ ਕਿਸੇ ਨਾਲ ਬੋਲ ਸਕਦੀ, ਉਹਦੀ ਆਵਾਜ਼ ਵੀ ਜੇ ਕਿਸੇ ਦੇ ਕੰਨਾਂ ਤੱਕ ਜਾਂਦੀ ਹੈ ਤੇ ਉਹ ਵੀ ਗੁਨਾਹ ਆ, ਅੱਜ ਵੀ ਕਹਿੰਦੇ ਨੇ। ਜਦੋਂ ਫਿਰ ਮੁਸਲਮਾਨਾਂ ਦਾ ਰਾਜ ਸਾਡੇ ਦੇਸ਼ ਵਿੱਚ ਆਇਆ, ਉਹਨਾਂ ਦਾ ਪ੍ਰਭਾਵ ਫਿਰ ਇੰਨਾ ਜ਼ਿਆਦਾ ਸੀ। ਆਹ ਜਿਹੜੀ ਘੁੰਡ ਵਾਲੀ ਰਸਮ ਚੱਲੀ, ਇਹ ਵੀ ਉਹਨਾਂ ਦੀ ਹੀ ਦੇਣ ਹੈ, ਉਹਨਾਂ ਮੁਸਲਮਾਨਾਂ ਦੀ, ਉਹਨਾਂ ਦੇ ਰਾਜ ਦੀ। ਉਹ ਜਦੋਂ ਉਹਨਾਂ ਦਾ ਰਾਜ ਆਇਆ, ਉਹ ਮੁਸਲਮਾਨ ਜਿਹੜੇ ਸਨ ਔਰਤ ਨੂੰ ਬੜਾ ਨੀਵਾਂ ਸਮਝਦੇ ਸਨ। ਅੱਜ ਵੀ ਕਈ ਅਰਬ ਦੇ ਦੇਸ਼ ਨੇ ਜਿੱਥੇ ਜਨਾਨੀਆਂ ਦਾ ਲਾਇਸੈਂਸ ਨਹੀਂ ਬਣਦਾ, ਗੱਡੀ ਨਹੀਂ ਚਲਾ ਸਕਦੀਆਂ, ਹੋਰ ਵੀ ਕਈ ਜਿਹੜੇ ਹੱਕ ਆ ਔਰਤ ਨੂੰ ਨਹੀਂ ਹੈਗੇ। ਕਈ ਦੇਸ਼ਾਂ ਵਿੱਚ, ਅਰਬ ਦੇਸ਼ਾਂ ਵਿੱਚ ਵੋਟ ਨਹੀਂ ਪਾ ਸਕਦੀਆਂ। ਗੁਰਮੁਖ ਪਿਆਰਿਓ, ਜਦੋਂ ਉਹਨਾਂ ਦਾ ਸ਼ਾਸਨ ਇੱਥੇ ਹਿੰਦੁਸਤਾਨ ਵਿੱਚ ਆਇਆ, ਫਿਰ ਉਹਨਾਂ ਦਾ ਪ੍ਰਭਾਵ ਪਿਆ ਸਾਡੇ ਸਮਾਜ ਉੱਤੇ, ਤੇ ਜਿਹਦੇ ਵਿੱਚ ਔਰਤ ਦੀ ਬੜੀ ਜ਼ਿਆਦਾ ਫਿਰ ਦੁਰਦਸ਼ਾ ਹੋਈ, ਬਹੁਤ ਜ਼ਿਆਦਾ ਲਤਾੜੀ ਗਈ, ਦੱਬੀ ਕੁਚਲੀ ਗਈ। ਤੇ ਗੁਰੂ ਰਾਮ ਸਿੰਘ ਜੀ ਨੇ ਆਖਿਆ, ਉਹ ਜੇ ਸਮਾਜ ਦੀ ਔਰਤ ਦੱਬੀ ਕੁਚਲੀ ਲਤਾੜੀ ਗੁਲਾਮ ਹੈ, ਮਾਨਸਿਕ ਤੌਰ ਤੇ, ਜਿਹਨੀ ਤੌਰ ਤੇ, ਉਹ ਸਮਾਜ ਕਦੇ ਬੌਧਿਕ ਤੌਰ ਤੇ ਤਰੱਕੀ ਨਹੀਂ ਕਰ ਸਕਦਾ, ਨਾ ਹੀ ਉਹ ਕਿਸੇ ਵੀ ਖੇਤਰ ਵਿੱਚ ਸਮਾਜ ਵੱਧ ਫੁੱਲ ਨਹੀਂ ਸਕਦਾ। ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ, ਕੁੜੀਆਂ ਨੂੰ ਲੋਕ ਮਾਰਦੇ ਸਨ, ਸਤਿਗੁਰਾਂ ਨੇ ਕਾਰਨ ਲੱਭਿਆ ਵੀ ਕਿਉਂ ਮਾਰਦੇ ਨੇ। ਇੱਕ ਤੇ ਦਾਜ ਦਹੇਜ ਸੀ, ਸਤਿਗੁਰਾਂ ਉਹ ਬੰਦ ਕੀਤਾ, ਕਿਹਾ ਵੀ ਸਾਦੇ ਜਿਹੜੇ ਵਿਆਹ ਉਹ ਕੀਤੇ ਜਾਣ। ਵਿਧਵਾ ਵਿਆਹ ਜਿਹੜੇ ਸੀ ਗੁਰਮੁਖ ਪਿਆਰਿਓ ਪ੍ਰਚਲਿਤ ਕੀਤੇ, ਸਤੀ ਪ੍ਰਥਾ ਬੰਦ ਕੀਤੀ। ਇਹ ਗੁਰੂ ਰਾਮ ਸਿੰਘ ਪਾਤਸ਼ਾਹ ਦੀ ਦੇਣ, ਇਹ ਸਤਿਗੁਰੂ ਰਾਮ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਜਿਹੜਾ ਅੱਜ ਸਮਾਜ ਦਾ ਸਾਨੂੰ ਰੂਪ ਦਿਸਦਾ, ਇਹ ਸਤਿਗੁਰੂ ਰਾਮ ਸਿੰਘ ਮਹਾਰਾਜ ਦੀ ਕਿਰਪਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਐਸਾ ਹੈ ਜਿਹੜਾ ਕ੍ਰਾਂਤੀ ਨਾ, ਅਣਖ ਨਾ, ਵੀਰਤਾ ਨਾ ਭਰਿਆ, ਤੇ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇੱਕ ਇਹ ਵੀ ਪੱਖ ਜੁੜਿਆ ਕਿ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਉਦਾਂ ਦਾ ਘਰ ਦਾ ਮਾਹੌਲ, ਮਾਤਾ ਜੀ ਦੱਸਦੇ ਪਏ ਨੇ ਵੀ ਕਿੱਦਾਂ ਕਰਨਾ, ਤੁਹਾਡੇ ਪਿਤਾ ਜੀ ਆਉਣਗੇ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ, ਰਾਜਾ ਆਵੇਗਾ ਉਹਦੇ ਨਾਲ ਕਿੱਦਾਂ ਬੋਲਣਾ, ਹੋਰ ਜਿਹੜੇ ਮਨੁੱਖ ਨਾਲ ਆਉਣਗੇ ਉਹਨਾਂ ਨਾਲ ਕਿੱਦਾਂ ਵਰਤਣਾ। ਇੱਕ ਬੱਚੇ ਨੂੰ ਜੀਵਨ ਜਾਚ ਜਿਹੜੀ ਹੈ ਮਾਂ ਸਿਖਾਉਂਦੀ ਹੈ, ਬਹਿਣਾ, ਉੱਠਣਾ, ਚੱਲਣਾ, ਹਰ ਇੱਕ ਗੱਲ। ਵੇਖੋ ਕਿੰਨਾ ਦਾਇਤਵ ਹੈ ਇਸਤਰੀ ਦੇ ਕੰਧਿਆਂ ਦੇ ਉੱਤੇ ਸਮਾਜ ਉਸਾਰਨ ਦੇ ਵਿੱਚ। ਸੋ ਗੁਰਮੁਖ ਪਿਆਰਿਓ, ਮਾਤਾ ਜੀ ਨੇ ਕੱਲੀ ਕੱਲੀ ਗੱਲ ਇਸ ਤਰ੍ਹਾਂ ਸਮਝਾਉਣੀ ਕੀਤੀ ਹੈ ਜੀ,
ਕਰ ਮੈਂ ਫਰਸ਼ਾ ਦਿਕ ਤਿਆਰੀ,
ਏਦਾਂ ਕਹਿ ਕੇ ਤੇ ਸਾਰਾ ਕੁਝ ਦੱਸਿਆ ਸਮਝਾਇਆ। ਹੋਰ ਵੀ ਜਿਹੜੇ ਫਰਸ਼ ਆਦਿਕ ਸਨ, ਘਰ ਵਿੱਚ ਸਫਾਈਆਂ ਸਨ, ਕੀਤੀਆਂ ਗਈਆਂ ਹਨ,
ਵਰਤ ਪਏ ਪ੍ਰਤੀਖਣ ਧਾਰੀ,
ਤੇ ਹੁਣ ਪ੍ਰਤੀਕਸ਼ਾ ਹੁਣ ਲੱਗੀ ਹੈ ਗਰੀਬ ਨਵਾਜ ਦੀ ਕਿ ਪਾਤਸ਼ਾਹ ਜੀ ਆਉਣਗੇ, ਚਰਨ ਪਾਉਣਗੇ, अपने पवित्र दर्शन ददारे देंगे।
सत गुर कर शौच सनाना।
हुण गुरमुख प्यारियो रात बीत गई, एदा ही उड़ीक विच इंतजार विच पातशाह जी ने भी हुण अमृत वेले इशनान कीता है।
नित को नेम ठान मन ध्याना।
ते जेड़ा हुण नेम या नित दा ओ भी गुरमुख प्यारियो निभाया है।
ਬਿਸ਼ਨ ਸਿੰਘ ਨ੍ਰਿਪ ਤਿਆਰੀ ਕੀ।
ਰਾਜੇ ਬਿਸ਼ਨ ਸਿੰਘ ਨੇ ਵੀ ਨਾਲ ਤਿਆਰੀ ਕੀਤੀ ਹੈ।
ਵਸਤ੍ਰ ਸ਼ਸਤ੍ਰ ਤਨ ਪਹਿਰ ਸੁਲੀਨ।
ਉਹਨੇ ਵੀ ਆਪਣੇ ਰਾਜਿਆਂ ਵਾਰੇ ਲਿਬਾਸ ਪਾਏ ਨੇ, ਸ਼ਸਤ੍ਰ ਧਾਰਨ ਕੀਤੇ ਹਨ।
ਗੁਰ ਤੇਗ ਬਹਾਦਰ ਪਾਸ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ
ਆਏ ਥਿਰਿਓ ਕਰ ਦਰਸ਼ਨ ਆਸ।
ਉਹਨੇ ਗੁਰਮੁਖ ਪਿਆਰੇ ਉਪਰ ਆ ਕੇ ਨਮਸਕਾਰ ਕੀਤੀ ਤੇ ਲਾਗੇ ਹੁਣ ਆਇਆ ਵੀ ਮੈਂ ਵੀ ਜਾ ਕੇ ਸਾਹਿਬਜ਼ਾਦੇ ਨੂੰ ਨਿਹਾਰਾਂਗਾ।
ਵਸਤ੍ਰ ਪਹਿਰ ਗੁਰ ਹੋਵੇ ਘਰ ਤਿਆਰ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਚੋਲਾ ਪਹਿਨਿਆ ਹੈ।
ਗਿਆ ਨਾਏ ਸੇਵਕਾ ਸਵਾਰ।
ਤੇ ਸੇਵਕਾ ਮੈਨੇ ਪਾਲਕੀ ਹੁੰਦੀ ਹੈ ਗੁਰਮੁਖ ਪਿਆਰੇ, ਹੁਣ ਗਰੀਬ ਨਵਾਜ ਜੀ ਦੇ ਵਾਸਤੇ ਪਾਲਕੀ ਆਈ ਹੈ।
ਜੜ ਤੁਰੰਗ ਪਰ ਚਾਲ ਨਿਰਪਾਲਾ।
ਰਾਜਾ ਜਿਹੜਾ ਲਾਗੇ ਉਹ ਘੋੜੇ ਦੇ ਉੱਤੇ ਸਵਾਰ ਹੋਇਆ ਹੈ।
ਸੈਂਕੜੇ ਮਾਨਵ ਨਾਲਾ।
ਹੋਰ ਵੀ ਕਹਿੰਦੇ ਸੈਂਕੜਿਆਂ ਦੇ ਸਾਬ ਦੇ ਨਾਲ ਜਿਹੜੇ ਮਨੁੱਖ ਉਹ ਨਾਲ ਹਨ।
ਬਾਜ਼ਾਰ ਕੋ ਆਵਤ ਚਲੇ।
ਇੱਦਾਂ ਗੁਰਮੁਖ ਪਿਆਰਿਓ ਜਿਹੜਾ ਪਿੰਡ ਦਾ ਉਸ ਸ਼ਹਿਰ ਦਾ ਬਾਜ਼ਾਰ ਆ ਨਾ ਪਟਨੇ ਦਾ, ਉਸ ਤਰਫ ਨੂੰ ਚੱਲੇ ਹਨ।
ਮਰੀ ਹੋਤ ਬ੍ਰਿੰਦ ਨਰ ਮਿਲੇ।
ਚਾਰ ਚੁਫੇਰੇ ਮਨੁੱਖ ਖਲੋਤੇ ਨੇ, ਸਤਿਗੁਰ ਜੀ ਆ ਰਹੇ ਹਨ, ਉਹ ਨਮਸਕਾਰ ਕਰਦੇ ਪਏ ਹਨ।
ਪਟਨੇ ਕੀ ਸੰਗਤ ਸਮੁਦਾਇ।
ਤੇ ਜਿੰਨੇ ਵੀ ਗੁਰਮੁਖ ਪਿਆਰਿਓ ਪਟਨੇ ਦੀ ਸੰਗਤ ਹੈ।
ਬਾਤ ਹੋਤ ਹੀ ਮਿਲੇ ਕਥਾ।
ਤੇ ਏਦਾਂ ਉਹਨਾਂ ਨੂੰ ਪਤਾ ਸੀ ਵੀ ਗਰੀਬ ਨਵਾਜ ਪਾਤਸ਼ਾਹ ਜੀ ਅੱਜ ਆਉਣਾ, ਦਰਸ਼ਨ ਦੇਣੇ ਆ। ਪਹਿਲਾਂ ਹੀ ਉਹ ਸੰਗਤ ਇੱਕ ਜਗ੍ਹਾ ਇਕੱਤਰ ਹੋਈ ਹੈ।
ਗੋਬਿੰਦ ਸਿੰਘ ਕੇਟੇ ਗਿਆ।
ਤੇ ਸਾਰੇ ਗੁਰਮੁਖ ਪਿਆਰਿਓ ਘਰ ਆ ਗਏ ਨੇ ਉਸ ਹਵੇਲੀ ਵਿਚ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਨ।
ਅਨੇਕ ਪ੍ਰਕਾਰ ਪ੍ਰਸ਼ਾਦਨ ਲਿਆਈ।
ਅਨੇਕ ਪ੍ਰਕਾਰ ਦੇ ਉਹਨਾਂ ਨੇ ਵੀ ਪਕਵਾਨ ਭੋਜਨ, ਕਿਉਂਕਿ ਹੋਰ ਵੀ ਸੰਗਤ ਨਾਲ ਹੈ, ਉਹਨਾਂ ਲਈ ਪਦਾਰਥ ਲਿਆਂਦੇ ਹਨ।
ਪੀਰ ਸਭ ਅੰਗਣ ਮਾਹੇ।
ਅੰਗਣ ਮੈਨੇ ਵਿਹੜੇ ਦੇ ਵਿਚ ਐ ਭੀੜ ਲੱਗ ਗਈ, ਗਹਿਮਾ ਗਹਿਮ ਹੋ ਗਈ, ਬਹੁਤ ਸਾਰੀ ਸੰਗਤ ਇਕੱਤਰ ਹੋਈ ਹੈ।
ਇਕ ਕੋ ਛਠ ਚਾਰ ਚੜ ਚਾਹੇ।
ਕਈ ਕਹਿੰਦੇ ਹੁਣ ਵਿਹੜੇ ਵਿਚ ਜਗ੍ਹਾ ਨਹੀਂ ਰਹੀ, ਤੇ ਕਈ ਜਿਹੜੇ ਸਿੱਖ ਨੇ, ਕਈ ਮਨੁੱਖ ਨੇ, ਉਹ ਕੋਠਿਆਂ ਦੀਆਂ ਛੱਤਾਂ ਉੱਤੇ ਚੜ ਗਏ ਹਨ।
ਭੀਤਰ ਪਰ ਆਰੂੜਤ ਕੋਈ।
ਤੇ ਕੋਈ ਗੁਰਮੁਖ ਪਿਆਰਿਓ ਅੰਦਰ ਨੂੰ ਆ ਰਿਹਾ ਹੈ।
ਬੈਠੇ ਜਹਾਂ ਦਰਸ ਗੁਰ ਹੋਈ।
ਤੇ ਉਸ ਜਗ੍ਹਾ ਜਾ ਕੇ ਬਹਿ ਗਏ ਨੇ ਵੀ ਜਿੱਥੋਂ ਅਸੀਂ ਗਰੀਬ ਨਵਾਜ ਦਾ ਪਵਿੱਤਰ ਦਰਸ਼ਨ ਕਰ ਸਕੀਏ।
ਬੋਲਤ ਅਗਰ ਨਕੀਬ ਚਲੰਤੇ।
ਨਕੀਬ ਮੈਨੇ ਹੁੰਦਾ ਜਿਹੜੇ ਅੱਗੇ ਅੱਗੇ ਜਿਵੇਂ ਰਾਜਿਆਂ ਦੇ ਅੱਗੇ ਚੱਲਦੇ ਸਨ, ਨਕੀਬ ਉਹਨਾਂ ਦੀ ਉਸਤਤ ਕਰਨ ਵਾਲੇ, ਜਿਵੇਂ ਚੋਬਦਾਰ ਚੜੀਦਾਰ ਪਿੱਛੇ ਪਿੱਛੇ ਸਤਿਗੁਰ ਆਉਂਦੇ ਨੇ ਜਿਵੇਂ, ਤੇ ਅੱਗੇ ਅੱਗੇ ਉਹ ਚੱਲਦੇ ਨੇ, ਸਤਿਗੁਰਾਂ ਦਾ ਜਸ ਗਾਉਂਦੇ ਨੇ, ਨਾਲੇ ਪਤਾ ਲੱਗ ਜੇ ਸਾਰਿਆਂ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਆ ਰਹੇ ਹਨ।
ਧਬ ਸ਼ਬਦ ਤੰਗ ਉਠੰਤੇ।
ਬੜੀਆਂ ਕਹਿੰਦੇ ਦੁੰਦਬੀਆਂ ਵੱਜਦੀਆਂ ਨੇ, ਉਹਨਾਂ ਦੇ ਸ਼ਬਦ ਵੀ ਬੜੇ ਮਧੁਰ ਜਿਹੜੇ ਨੇ, ਚਾਰ ਚੁਫੇਰੇ ਗੁੰਜਾਰ ਪਾ ਰਹੇ ਹਨ। ਏਦਾਂ ਗਰੀਬ ਨਵਾਜ ਪਾਤਸ਼ਾਹ ਜੀ ਅਤੇ ਨਰ ਮੌਰ ਤੋਂ ਭਾਵਿਆ ਰਾਜਾ ਚਲੇ ਆਉਂਦੇ ਹਨ।
ਪਹੁੰਚੇ ਜਬ ਸਦਨ ਕੇ ਪੌਰ।
ਜਦੋਂ ਉਸ ਘਰ ਦੇ ਦਰਵਾਜੇ ਅੱਗੇ ਪਹੁੰਚ ਗਏ ਨੇ।
ਸਭਾ ਖਰੀ ਹੋਈ ਤਤਕਾਲ।
ਸਾਰੀ ਜਿਹੜੀ ਸਭਾ ਇੰਤਜ਼ਾਰ ਵਿਚ ਖਲੋਤੀ ਹੋਈ ਹੈ, ਕੁਝ ਲੋਕ ਬੈਠੇ ਸਨ, ਸਭ ਆਦਰ ਦੇ ਕਰਨ ਕਰਕੇ ਉੱਠ ਕੇ ਖਲੋ ਗਏ ਹਨ।
ਅੰਕ ਉਠਾਏ ਕਿਰਪਾਲ ਕਿਰਪਾਲਾ।
ਤੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਹਾਂ ਵਿਚ ਚੁੱਕਿਆ ਹੋਇਆ, ਕੁਚਰ ਚੁੱਕਿਆ ਹੋਇਆ ਮਾਮਾ ਕਿਰਪਾਲ ਜੀ ਨੇ।
ਪਿਤਕੇ ਪਾਇਨ ਪਾਏ ਉਠਾਇਓ।
ਸਭ ਤੋਂ ਪਹਿਲਾਂ ਗੁਰਮੁਖ ਪਿਆਰੇ ਜਦੋਂ ਆਏ ਨਾ ਗਰੀਬ ਨਵਾਜ ਜੀ, ਤੇ ਸਭ ਤੋਂ ਪਹਿਲਾਂ ਮਾਮਾ ਕਿਰਪਾਲ ਜੀ ਅੱਗੇ ਹੋਏ ਨੇ, ਗੋਬਿੰਦ ਰਾਏ ਜੀ ਨੂੰ ਉਠਾਇਆ ਤੇ ਚਰਨਾਂ ਉੱਤੇ ਝੁਕਾਇਆ ਹੈ।
ਇਥੇ ਪਰਸ ਪਰ ਨੇਹ ਵਧਾਇਓ।
ਐਦਾਂ ਆਪਸ ਵਿਚ ਪਹਿਲੀ ਵਾਰ ਪਿਤਾ ਤੇ ਪੁੱਤਰ ਦੀ ਭੇਟ ਹੋਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਹਿਲੀ ਵਾਰ ਆਪਣੇ ਸਾਹਿਬਜ਼ਾਦੇ ਦਾ ਮੁਖ ਵੇਖਿਆ, ਤੇ ਗੋਬਿੰਦ ਰਾਏ ਜੀ ਨੇ ਹੁਣ ਪਹਿਲੀ ਵਾਰ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਰਸ਼ਨ ਕੀਤਾ। ਆਮੋ ਸਾਹਮਣੇ ਵੇਖਦੇ ਨੇ, ਇੱਕ ਦੂਜੇ ਨੂੰ ਨਿਹਾਰਦੇ ਹਨ। ਇੱਥੇ ਜਿਹੜੀ ਹੁਣ ਪਿਆਰ ਦੀ ਗੁਰਮੁਖ ਪਿਆਰਿਓ ਗੱਲ ਹੈ, ਇੱਥੇ ਜਿਹੜਾ ਸਨੇਹ ਦਾ ਸਾਗਰ ਉਛਲਿਆ ਹੈ, ਇੱਥੇ ਜਿਹੜੀ ਪਿਆਰ ਦੀ ਕਾਂਗ ਹੈ ਉਹ ਕਹਿੰਦੇ ਵਰਣਨ ਨਹੀਂ ਕੀਤੀ ਜਾ ਸਕਦੀ ਜੋ ਇੱਕ ਦੂਜੇ ਨੂੰ ਪਰਸਪਰ ਮਿਲ ਕੇ ਪਹਿਲੀ ਵਾਰ ਪੈਦਾ ਹੋਈ ਹੈ।
ਬੈਠ ਗਏ ਤਬ ਸਤਿਗੁਰ ਗਾਦੀ।
ਗਰੀਬ ਨਵਾਜ ਪਾਤਸ਼ਾਹ ਜੀ ਦੀ ਗੁਰਮੁਖ ਪਿਆਰਿਓ ਬੈਠ ਗਏ ਹਨ, ਸਤਿਗੁਰੂ ਸੱਚੇ ਪਾਤਸ਼ਾਹ ਵੀ ਆਸਣ ਦੇ ਉੱਤੇ ਬਿਰਾਜਮਾਨ ਹੋਏ ਹਨ।
ਮਿਲ ਸਭ ਹਿਨ ਕੇ ਔਰ ਅਹਲਾਦੀ।
ਸਾਰੇ ਮਿਲੇ ਨੇ ਸਤਿਗੁਰਾਂ ਨੂੰ ਆ ਕੇ ਨਮਸਕਾਰ ਕੀਤੀ ਹੈ, ਸਭ ਖੁਸ਼ ਹੋਏ ਹਨ।
ਕਿਸ਼ਨ ਸਿੰਘ ਨ੍ਰਿਪ ਟਿਕ ਹੋਏ ਆਇਓ।
ਏਦਾਂ ਹੁਣ ਰਾਜਾ ਵੀ ਗਰੀਬ ਨਵਾਜ ਪਾਤਸ਼ਾਹ ਦੇ ਕੋਲ ਆਇਆ ਹੈ।
ਭਿਖ ਸਰੂਪ ਪਾਇਨ ਲਪਟਾਇਓ।
ਤੇ ਉਹਨੇ ਜਦੋਂ ਸਾਹਿਬਜ਼ਾਦੇ ਨੂੰ ਵੇਖਿਆ ਨਾ, ਚਰਨਾਂ ਤੇ ਮੱਥਾ ਟੇਕਿਆ। ਦੇਖੋ ਕੈਸਾ ਉਹਦੀ ਭਾਵਨਾ ਸੀ ਰਾਜੇ ਬਿਸ਼ਨ ਸਿੰਘ ਦੀ, ਕਿੱਦਾਂ ਉਹ ਸਤਿਗੁਰੂ ਗਰੀਬ ਨਵਾਜ ਦੇ ਉੱਤੇ ਸ਼ਰਧਾ ਰੱਖਦਾ। ਸਤਿਗੁਰਾਂ ਦੇ ਸਾਹਿਬਜ਼ਾਦੇ ਨੂੰ ਉਹਨੇ ਗਲ ਨਾ ਨਹੀਂ ਲਾਇਆ, ਚੁੱਕਿਆ ਨਹੀਂ, ਉਹਨੇ ਦੋਵੇਂ ਹੱਥ ਜੋੜ ਕੇ ਤੇ ਚਰਨਾਂ ਤੇ ਮੱਥਾ ਟੇਕਿਆ ਹੈ।
ਤੇਜ ਵਿੱਚ ਲੋਚਨ ਐਸੇ।
ਕਹਿੰਦੇ ਬੜਾ ਜਿਆਦਾ ਤੇਜ ਹੈ ਚਿਹਰੇ ਦਾ, ਇੱਕ ਅਲੌਕਿਕ ਦਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਨੇਤਰਾਂ ਵਿੱਚ ਏਦਾਂ ਦੀ ਚਮਕ ਹੈ
ਰੰਗ ਬਲੌਰ ਪਾਤਰ ਮੈਂ ਜੈਸੇ।
ਜਿੱਦਾਂ ਕਹਿੰਦੇ ਬਲੌਰ ਤੋਂ ਭਾਵ ਹੁੰਦਾ ਕੱਚ ਦੇ ਭਾਂਡੇ ਵਿੱਚ ਕੋਈ ਰੰਗੀਨ ਚੀਜ਼ ਝਲਕਦੀ ਹੈ ਨਾ, ਏਦਾਂ ਨੇਤਰਾਂ ਦੇ ਵਿੱਚ ਚਮਕ ਹੈ।
ਚੰਚਲ ਅਧਿਕ ਸਲੋਨੀ ਸੂਰਤ।
ਕਹਿੰਦੇ ਚੰਚਲ ਹੈ ਅਤੇ ਬਹੁਤ ਜ਼ਿਆਦਾ ਪਿਆਰੀ ਸੂਰਤ ਹੈ।
ਮਨੋ ਬੀਰ ਰਸ ਧਾਰੀ ਮੂਰਤ।
ਏਦਾਂ ਲੱਗਦਾ ਜਿਵੇਂ ਬੀਰ ਰਸ ਨੇ ਆਪਣੀ ਮੂਰਤ ਧਾਰ ਲਈ ਹੋਵੇ, ਜਿਵੇਂ ਬੀਰ ਰਸ ਆਪਣਾ ਵਜੂਦ ਧਾਰ ਕੇ ਬੈਠਾ ਹੋਵੇ, ਜਿਵੇਂ ਬੀਰ ਰਾਸੀ ਸਰੂਪ ਧਾਰ ਕੇ ਆ ਗਿਆ ਹੋਵੇ।
ਕਹਿਤ ਪਇਓ ਏ ਸਾਹਿਬ ਜ਼ਾਦਾ।
ਤੇ ਗੁਰਮੁਖ ਪਿਆਰਿਓ ਕਹਿਣ ਲੱਗੇ ਕਿ ਇਹ ਸਾਹਿਬ ਜ਼ਾਦਾ
ਪੱਗਣ ਕਾਇਕ ਹੋਏ ਜਿਮ ਦਾਦਾ।
ਕਹਿੰਦੇ ਏਦਾਂ ਲੱਗਦਾ ਵੀ ਜਿਵੇਂ ਇਹਨਾਂ ਦੇ ਦਾਦਾ ਜੀ ਸਨ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਇਸ ਸਾਹਿਬਜ਼ਾਦੇ ਦੇ ਚਿਹਰੇ ਤੋਂ ਵੀ ਏਦਾਂ ਦੀ ਵੀਰਤਾ ਝਲਕਾਰੇ ਮਾਰਦੀ ਹੈ। ਅਨੇਕਾਂ ਦੁਸ਼ਮਣਾਂ ਨੂੰ, ਅਨੇਕਾਂ ਰਿਪੂਆਂ ਨੂੰ ਇਹ ਘਾਏਗਾ, ਖਤਮ ਕਰੇਗਾ।
ਆਪ ਸ਼ਾਂਤ ਕੀ ਬ੍ਰਿਤੀ ਉਦਾਰੀ।
ਤੇ ਗੁਰਮੁਖ ਪਿਆਰੇ ਉੱਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਾਂਤ ਉਦਾਰ ਚਿੱਤ ਅਤੇ ਵਿਰਾਗਮਈ ਐਸੀ ਮੂਰਤ ਹੈ।
ਇਹ ਬੜ ਵੀਰ ਬਣੇ ਪੁਜ ਭਾਰੀ।
ਕਹਿਣ ਲੱਗਾ ਗਰੀਬ ਨਵਾਜ ਆਪ ਜੀ ਤੇ ਸ਼ਾਂਤੀ ਦੀ ਮੂਰਤ ਹੋ, ਪਰ ਆਪ ਜੀ ਦੇ ਸਾਹਿਬਜ਼ਾਦੇ ਦਾ ਤੇਜ ਵੇਖ ਕੇ ਏਦਾਂ ਲੱਗਦਾ ਵੀ ਇਹ ਭਾਰੀ ਬਲਵਾਨ ਹੋਵੇਗਾ।
ਸਖਾ ਸਹਾਇਕ ਅਰਨ ਖਪਾਵੈ।
ਗੁਰਮੁਖ ਪਿਆਰੇ ਉਹ ਰਾਜੇ ਨੇ ਦੋ ਸੋਨੇ ਦੇ ਕੜੇ ਸਨ, ਹੀਰੇ ਜੜੇ ਹੋਏ, ਆਪ ਆਪਣੇ ਹੱਥਾਂ ਨਾਲ ਸਾਹਿਬਜ਼ਾਦੇ ਦੇ ਹੱਥਾਂ ਦੇ ਵਿੱਚ ਪਾਏ। ਬਹੁਤ ਸਾਰੇ ਗਹਿਣੇ ਜਿਹੜੇ ਸਨ ਉਹਨੇ ਭੇਟ ਕੀਤੇ, ਬਹੁਤ ਸਾਰਾ ਦਰਬ ਗੁਰੂ ਗੋਬਿੰਦ ਸਿੰਘ ਜੀ ਤੋਂ ਧਨ ਪਦਾਰਥ ਵਾਰ ਕੇ ਜਿਹੜੇ ਜਾਚਕ ਜਨ ਆਏ ਸਨ ਉਹਨਾਂ ਨੂੰ ਦਾਨ ਕੀਤਾ ਰਾਜੇ ਨੇ, ਬਹੁਤ ਸਾਰਾ ਧਨ ਪਦਾਰਥ। ਏਦਾਂ ਬਲਹਾਰ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ, ਤੇ ਸਤਿਗੁਰਾਂ ਨੂੰ ਦੇ ਦਰਸ਼ਨ ਕਰਦਾ, ਸਾਹਿਬਜ਼ਾਦੇ ਦੇ ਦਰਸ਼ਨ ਕਰਦਾ। ਰਾਜਾ ਹੁਣ ਵਾਪਸ ਆਉਂਦਾ ਤੇ ਫੇਰ ਗੁਰਮੁਖ ਪਿਆਰੇ ਉਹ ਸਤਿਗੁਰਾਂ ਕੋ ਆਗਿਆ ਲੈ ਕੇ ਵਾਪਸ ਜਾਏਗਾ। ਉਸ ਘਰ ਵਿੱਚ ਹੁਣ ਕੀ ਮਾਹੌਲ ਹੈ, ਕਿਸ ਤਰ੍ਹਾਂ ਗਰੀਬ ਨਵਾਜ ਜੀ ਬਚਨ ਬਲਾਸ ਕਰਦੇ ਨੇ, ਮਿਲਦੇ ਨੇ, ਇਹ ਸਾਰਾ ਇਤਿਹਾਸ ਆਪ ਇੱਥੋਂ ਹੀ ਕੱਲ ਨੂੰ ਗੁਰਮੁਖ ਪਿਆਰੇ ਉਹ ਸਰਵਣ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮੌਕੇ ਦੇ ਮਾਲਕ ਸਤਿਗੁਰਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ।